आईफोन और एंड्रॉइड पे हमारी ऐप ही आवाज ट्यून इन रेडियो साजो आवाज टेलीफोन पे भी सुन सकते हैं मॉन्ट्रियल 4386209000 अमेरिका 6415525037 और लोकल कॉल 6475571017 आइए सुनिए हमें 6475571017 24 घंटे ये आपका अपना चैनल है आप इसको 24 घंटे सुन सकते हैं हमारी वेबसाइट www.eawaz.com आईफोन और एंड्रॉइड पे हमारी ऐप ई आवाज ट्यून इन रेडियो साजो आवाज टेलीफोन पे भी सुन सकते हैं मॉन्ट्रियल 4386209000 अमेरिका 6415525037 और लोकल कॉल 6475571017 आइए सुनिए हमें 6475571017 24 घंटे
रेडियो एशियन आवाज विलियम जीत बसरा WTR 770 दे खूबसूरत स्टूडियो तो इन आकाशमई तरंगा राही सारे ही सूझवान स्रोतियां नू प्यार परी सत श्री अकाल जी दिलों आदाब है जी पवन जी स्टूडियो च पहुंच गए ने ते मेरे नाल ऑलरेडी हॉट सीट ते मोना जज जिहड़े हैगे ने ओह मेरे नाल ने मोना 26 जनवरी दियां बहुत बहुत मुबारक पवन जी तुहानू भी
जी मेरे वालों भी सारे बहुत बहुत मुबारक अज 26 जनवरी भारत का 71वां गणतंत्र दिवस जिहड़ा जी मनाया जा रहा है और सवेरे कौंसल जनरल टोरंटो दे विच जाण दा मौका मिलिया जिथे बहुत हुम हुमा के जिहड़ियां जी संगतां पहुंचियां हुई सन और काफ़ी ज़्यादा गिणती दे विच क्योंकि एक एतवार का दिन सीगा और सवेरे का समा सी मौसम भी ठीक चलता पिया इन्नी ज़्यादा चिलिंग विंटर नहीं हजे शुरू हुई कह सकते हैं तो इस करके काफ़ी ज़्यादा उत्थे हुम हुमा के लोग पहुंचे हुए सन और जिथे रंगारंग प्रोग्राम भी होया और नृत्य जिहड़ा जी उत्थे बच्चों ने पेश किया तो राष्ट्रपति वालों जिहड़ा जी उन्हां दा अभिभाषण भेजा गया वो साढ़े अपूर्वा श्रीवास्तव दे वालों पढ़ के सुनाया गया सारे नूं सो सारे ने एक बार फिर तो साढ़े गणतंत्र दिवस दियां बहुत बहुत वधाई
हाँ जी मेरे वालों भी सारिआं नूं बहुत प्यार भरी सति श्री अकाल ते नाल दी नाल सारिआं नूं इंडिया दे रिपब्लिक डे दी ते गणतंत्र दिवस दी बहुत बहुत सारी वधाई जिन्हें भी इंडियन अज इत्थे हैगे ने या इंडिया दे विच सानूं सुन रहे ने सारिआं नूं साडे वालों एक वारी फिर तो बहुत बहुत मुबारकबाद ते जिवें कि विलियम असीं जाणदे हां कि इह 71वां साडा रिपब्लिक डे हैगा ते इहदे बारे जदों 1950 दे विच साडा आई थिंक रिपब्लिक ਐਸਟੈਬਲਿਸ਼ ਹੋਇਆ ਸੀਗਾ ਤੇ ਉਹਦੇ ਬਾਰੇ ਆਈ ਥਿੰਕ ਵਿਲੀਅਮ ਜੀ ਕੁਝ ਇਨਫੋਰਮੇਸ਼ਨ ਕੱਢ ਕੇ ਲਿਆਏ ਨੇ
ਮੋਨਾ ਇਦਾਂ ਹੈਗਾ ਵਾ ਜਦੋਂ ਵੀ ਕਿਤੇ ਹਿਸਟਰੀ ਦੀ ਗੱਲ ਆ ਜਾਂਦੀ ਹੈਗੀ ਆ ਤਾਂ ਮੈਨੂੰ ਇੱਕ ਇੱਕ ਮੇਰੇ ਅੰਦਰ ਹੀ ਆਪਣੇ ਆਪ ਹੀ ਕੁਐਸਚਨ ਮਾਰਕ ਜੇ ਆਣੇ ਸਟਾਰਟ ਹੋ ਜਾਂਦੇ ਆ ਕਿਉਂਕਿ ਪਿਛੋਕੜ ਬੈਕਗਰਾਉਂਡ ਹਿਸਟਰੀ ਦੇ ਨਾਲ ਜੁੜੀ ਹੋਣ ਕਰਕੇ ਹੁੰਦਾ ਕੀ ਆ ਪਵਨ ਜੀ ਕਿ 15 ਅਗਸਤ ਆ ਗਿਆ 26 ਜਨਵਰੀ ਆ ਗਈ ਗਾਂਧੀ ਜਯੰਤੀ ਆ ਗਈ ਇਹ ਸਾਡੀਆਂ 3 ਨੈਸ਼ਨਲ ਹੋਲੀਡੇਜ਼ ਨੇ ਚਾਹੇ ਹੁਣ ਅਸੀਂ 7 ਸਮੁੰਦਰ ਪਾਰ ਬੈਠੇ ਹਾਂ ਲੇਕਿਨ ਸਾਡੀਆਂ ਜੜ੍ਹਾਂ ਉਸ ਖੂਬਸੂਰਤ ਮੁਲਕ ਦੇ ਨਾਲ ਜੁੜੀਆਂ ਰਹੀਆਂ ਨੇ ਅਤੇ ਜੁੜੀਆਂ ਰਹਿਣੀਆਂ ਨੇ ਇਹ 3 ਹੋਲੀਡੇਜ਼ ਨੂੰ ਅਸੀਂ ਨੈਸ਼ਨਲ ਹੋਲੀਡੇਜ਼ ਦਾ ਦਰਜਾ ਦਿੰਦੇ ਹਾਂ ਜੀ 15 ਅਗਸਤ 26 ਜਨਵਰੀ ਅਤੇ ਮਹਾਤਮਾ ਗਾਂਧੀ ਦੀ ਜਿਹੜੀ 2 ਅਕਤੂਬਰ ਦੀ ਜਯੰਤੀ ਹੈਗੀ ਆ ਲੇਕਿਨ ਕਿਤੇ ਨਾ ਕਿਤੇ ਮੈਨੂੰ ਸ਼ੁਰੂ ਤੋਂ ਹੀ ਜਦੋਂ ਐਜ਼ ਏ ਚਾਈਲਡਹੁੱਡ ਵੀ ਮੈਂ ਸੋਚਦਾ ਹੁੰਦਾ ਸੀ ਕਿ ਅਸੀਂ ਇਹਨਾਂ ਨੂੰ ਇੱਕ ਛੁੱਟੀਆਂ ਨੂੰ ਛੁੱਟੀਆਂ ਦੀ ਤਰ੍ਹਾਂ ਹੀ ਲੈ ਕੇ ਚੱਲਦੇ ਹਾਂ ਰਾਈਟ ਕਈ ਵਾਰੀ ਛੁੱਟੀ ਸੰਡੇ ਨੂੰ ਆ ਜਾਣੀ ਜਿੱਦਾਂ ਹੁਣ ਆਹ 26 ਜਨਵਰੀ ਐਤਵਾਰ ਵਾਲੇ ਦਿਨ ਆ ਗਿਆ ਉੱਥੋਂ ਫਰੈਂਡਸ ਦੇ ਦੋਸਤਾਂ ਦੇ ਕਈਆਂ ਦੇ ਮੈਸੇਜ ਆਣੇ ਸਾਡੀ ਛੁੱਟੀ ਖਰਾਬ ਹੋ ਗਈ ਰਾਈਟ ਲੇਕਿਨ ਫਿਰ ਉਹੀ ਗੱਲ ਹੋ ਜਾਂਦੀ ਹੈ ਕਿ ਅਸੀਂ ਉਸ ਚੀਜ਼ ਨੂੰ ਜਦੋਂ ਛੁੱਟੀ ਨੂੰ ਛੁੱਟੀ ਦੀ ਤਰ੍ਹਾਂ ਲੈਂਦੇ ਹਾਂ ਅਸੀਂ ਬੱਚਿਆਂ ਨੂੰ ਉਹ ਸੁਨੇਹਾ ਪਹੁੰਚਾ ਨਹੀਂ ਪਾਉਂਦੇ ਵੀ ਇਹਦੇ ਪਿੱਛੇ ਜਿਹੜੀ ਇੱਕ ਲੰਮੀ ਘਾਲਣਾ ਘਾਲੀ ਗਈ ਸੀ ਕਿਉਂਕਿ ਜੋ ਜੋ ਪ੍ਰੋਗਰਾਮ ਸਾਡਾ ਅੱਗੇ ਵਧਣਾ ਵਾ ਮੈਂ ਕੋਸ਼ਿਸ਼ ਕਰੂੰਗਾ ਕਿ ਇਹਦੇ ਨਾਲ ਜਸਟਿਸ ਕਰ ਪਾਵਾਂ ਇਹਦੀ ਜਿਹੜੀ ਬੈਕਗਰਾਉਂਡ ਆਪਣੇ ਰੇਡੀਓ ਏਸ਼ੀਅਨ ਆਵਾਜ਼ ਦੇ ਜੋ ਸਾਡੇ ਲਿਸਨਰਸ ਨੇ ਉਹਨਾਂ ਨਾਲ ਸਾਂਝੀ ਕਰਾਂ
ਜੀ ਬਿਲਕੁਲ ਔਰ ਗੱਲਬਾਤ ਨੂੰ ਆਪਾਂ ਅੱਗੇ ਤੋਰਾਂਗੇ ਔਰ ਜਿੱਥੇ ਆਪਾਂ ਹੋਰ ਵੀ ਗੱਲਾਂ ਪਤਾ ਕਰਨੀਆਂ ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨੀ ਹੈਗੀ ਆ 416-620-7778 ਦੇ ਉੱਤੇ ਤੁਹਾਡੇ ਨਾਲ ਸਾਡਾ ਰਾਬਤਾ ਹੋ ਸਕਦਾ ਔਰ ਤੁਸੀਂ ਕੋਈ ਆਪਣੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਜਿਹੜੀ ਜੀ ਤੁਸੀਂ ਕਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 416-620-7778 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਦੇ ਵਿੱਚ ਜਿੱਥੇ ਵਿਲੀਅਮ ਜੀ ਹੁਣਾਂ ਨੇ ਇੱਕ ਬਹੁਤ ਹੀ ਸੁੰਦਰ ਜਿਹਾ ਗੀਤ ਕਿਉਂ ਕੀਤਾ ਹੈਗਾ ਮੈਂ ਚਾਹੁੰਦਾ ਕਿ ਆਪਾਂ ਇਸ ਨੂੰ ਥੋੜ੍ਹਾ ਜਿਹਾ ਇੰਜੋਏ ਕਰਦੇ ਹਾਂ ਬੜਾ ਆਪਣੇ ਟਾਈਮ ਦਾ ਸੁਪਰ ਹਿੱਟ ਗੀਤ ਹੈਗਾ ਹੈ ਉਸ ਤੋਂ ਬਾਅਦ ਫਿਰ ਜੀ ਆਪਾਂ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ
ਗੁਰੂ ਸ਼੍ਰੀ ਗੁਰੂਵੇ ਨਮਹ ਜਹਾਂ ਡਾਲ ਡਾਲ ਪਰ ਸੋਨੇ ਕੀ ਚਿੜੀਆ ਕਰਤੀ ਹੈ ਬਸੇਰਾ ਵੋ ਭਾਰਤ ਦੇਸ਼ ਹੈ ਮੇਰਾ ਵੋ ਭਾਰਤ ਦੇਸ਼ ਹੈ ਮੇਰਾ ਜਹਾਂ ਸੱਚ ਅਹਿੰਸਾ ਔਰ ਧਰਮ ਕਾ ਪਗ ਪਗ ਲਗਤਾ ਡੇਰਾ ਵੋ ਭਾਰਤ ਦੇਸ਼ ਹੈ ਮੇਰਾ ਵੋ ਭਾਰਤ ਦੇਸ਼ ਹੈ ਮੇਰਾ ਜਹਾਂ ਸੂਰਜ ਸਭਸੇ ਪਹਿਲੇ ਆਕਰ ਡਾਲੇ ਆਪਣਾ ਫੇਰਾ ਵੋ ਭਾਰਤ ਦੇਸ਼ ਹੈ ਮੇਰਾ ਵੋ ਭਾਰਤ ਦੇਸ਼ ਹੈ ਮੇਰਾ
ਜੀ ਹਾਂ ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਰੇਡੀਓ ਪ੍ਰੋਗਰਾਮ ਏਸ਼ੀਅਨ ਆਵਾਜ਼ ਦੇ ਵਿੱਚ ਮੈਂ ਤੁਹਾਡਾ ਦੋਸਤ ਅਤੇ ਹੋਸਟ ਪਵਨ ਤਲਵਾਰ ਮੇਰੇ ਨਾਲ ਜੀ ਵਿਲੀਅਮਜੀਤ ਬਸਰਾ ਜੀ ਨੇ ਅਤੇ ਔਰ ਮੋਨਾ ਚੱਜ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਮਿਲ ਨੇ ਗੱਲਬਾਤ ਕਰ ਰਹੇ ਹਾਂ ਜੀ ਗਣਤੰਤਰ ਦਿਵਸ ਦੀ ਔਰ ਗੱਲਬਾਤ ਦੇ ਵਿੱਚ ਜਿੱਥੇ ਆਪਾਂ ਮੈਂ ਸਵੇਰ ਦੀ ਹੀ ਗੱਲ ਸ਼ੁਰੂ ਕਰਦਾ ਹੈਗਾ ਹਾਂ ਜਦੋਂ ਪ੍ਰੋਪਰ ਇੱਕ ਜੇ ਸੈਰਾਮਨੀ ਜਿਹੜੀ ਆ ਉੱਥੇ ਸੈਲੀਬ੍ਰੇਟ ਕੀਤੀ ਜਾਂਦੀ ਆ ਔਰ ਵਿਲੀਅਮ ਜੀ ਇੱਕ ਜਿਹੜਾ ਜੀ ਉੱਥੇ ਮਾਹੌਲ ਹੁੰਦਾ ਆ ਮਾਹੌਲ ਆਪਣੇ ਆਪ ਜਦੋਂ ਤੁਸੀਂ ਕਿਉਂਕਿ ਮੌਕਾ ਇਹੋ ਜਿਹਾ ਹੁੰਦਾ ਆ ਔਰ ਆਪਣਾ ਜਿਹੜਾ ਜੀ ਤਿਰੰਗਾ ਝੰਡਾ ਹੈਗਾ ਆ ਉਹਨੂੰ ਲਹਿਰਾਇਆ ਜਾਂਦਾ ਔਰ ਦੂਸਰੇ ਨੰਬਰ 'ਤੇ ਜਿਹੜੇ ਉੱਥੇ ਡਿਗਨਿਟੀਜ਼ ਆਏ ਹੁੰਦੇ ਨੇ ਜਿਹੜੇ ਸੇਵਾ ਮੁਕਤ ਰਿਟਾਇਰਡ ਜਿਹੜੇ ਜੀ ਸਾਡੇ ਫੌਜ ਦੇ ਜਨਰਲ ਆਏ ਹੋਏ ਨੇ ਇੱਕ ਉੱਥੇ ਮੈਂ ਜਸਵਿੰਦਰ ਸਿੱਧੂ ਕਰਕੇ ਸਰਦਾਰ ਸਾਹਿਬ ਸੀਗੇ ਜੀ ਉਹ ਵੀ ਏਅਰਫੋਰਸ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਔਰ ਕੁਝ ਹੋਰ ਜਿਹੜੇ ਜੀ ਸਾਬਕਾ ਫੌਜੀ ਅਫਸਰ ਸੀਗੇ ਉਹਨਾਂ ਦੇ ਨਾਲ ਉੱਥੇ ਮਿਲਣ ਦਾ ਮੌਕਾ ਮਿਲਦਾ ਔਰ ਜਦੋਂ ਉਹ ਆਪਣੀ ਛਾਤੀ ਦੇ ਉੱਤੇ ਪੂਰਾ ਮੈਡਲ ਲੱਗੇ ਹੋਏ ਔਰ ਆਉਂਦੇ ਨੇ ਜੀ ਵਰਦੀ ਦੇ ਵਿੱਚ ਤਾਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਜਿਹੜੀ ਜੀ ਉਹ ਯਾਦ ਆਉਂਦੀ ਹੈਗੀ ਆ ਕਿ ਜਿੱਥੇ ਅੱਜ ਸਾਡੀਆਂ ਜਿਹੜੇ ਜੀ ਫੌਜਾਂ ਹੈਗੀਆਂ ਆ ਉਹ ਦੇਸ਼ ਦੀ ਰਾਖੀ ਕਰ ਰਹੀਆਂ ਨੇ ਲੇਕਿਨ ਆਪਾਂ ਗਣਤੰਤਰ ਦਿਵਸ ਦੀ ਗੱਲ ਹੋ ਰਹੀ ਆ ਗੱਲ ਇਹ ਫਿਰ ਆਜ਼ਾਦੀ ਦੇ ਨਾਲ ਜੁੜੀ ਆ ਗੱਲ ਉਸ ਸੰਘਰਸ਼ ਦੇ ਨਾਲ ਜੁੜੀ ਹੈਗੀ ਆ ਇਹਦੇ ਉੱਤੇ ਆਪਾਂ ਜ਼ਰੂਰ ਗੱਲ ਕਰਦੇ
ਪਵਨ ਜੀ ਗੱਲ ਬਹੁਤ ਤੁਸੀਂ ਇੱਕ ਬੜੀ ਇਮੋਸ਼ਨਲ ਟੱਚ ਕੀਤਾ ਵਾ ਹੁੰਦਾ ਕੀ ਆ ਕਿ ਜਦੋਂ ਅਸੀਂ ਪ੍ਰੈਜ਼ੈਂਟ ਜ਼ਿੰਦਗੀ ਨੂੰ ਜੀ ਰਹੇ ਹੁੰਦੇ ਹਾਂ ਵਰਤਮਾਨ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਲੱਗਦਾ ਹੁੰਦਾ ਕਿ ਸਾਡੇ ਤੋਂ ਉੱਪਰ ਕੋਈ ਨਹੀਂ ਹੈ ਚਾਹੇ ਅਸੀਂ ਬਚਪਨ 'ਚ ਚਾਹੇ ਜਵਾਨੀ 'ਚ ਚਾਹੇ ਬੁਢਾਪੇ ਵਾਲਾ ਹੁਣ ਜਿੱਦਾਂ ਹੁਣ ਅਸੀਂ ਅੱਜ ਕਿਸੇ ਆਰਮੀ ਮੈਨ ਦੀ ਕਿਸੇ ਏਅਰਫੋਰਸ ਪਰਸਨ ਦੀ ਜਾਂ ਕਿਸੇ ਨੇਵਲ ਆਫਿਸਰ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਜੇ ਉਹ ਬੀਤ ਚੁੱਕਿਆ ਵਾ ਜਦੋਂ ਉਹ ਸਾਡੇ ਕੰਟਰੀ ਦੀ ਸੇਵਾ ਕਰ ਰਹੇ ਹੋਣਗੇ ਉਦੋਂ ਉਹਨਾਂ ਨੂੰ ਲੱਗਦਾ ਹੋਊਗਾ ਕਿ ਹਾਂ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਸਾਨੂੰ ਯਾਦ ਰੱਖੂਗੀ ਤੇ ਇਹ ਸਾਡਾ ਫਿਰ ਇਖਲਾਕੀ ਫਰਜ਼ ਬਣ ਜਾਂਦਾ ਕਿ ਜਿਹੜੇ ਇਹ ਦਿਨ ਤਿਉਹਾਰ ਹੁੰਦੇ ਨੇ ਕਿ ਜੋ ਜਿੱਦਾਂ ਹੁਣ ਇੱਥੇ ਆਪਾਂ ਰਿਮੈਂਬਰੈਂਸ ਡੇ ਮਨਾਉਂਦੇ ਹਾਂ ਠੀਕ ਆ ਜੀ ਆਪਾਂ ਅੱਗੇ ਵੀ ਤੁਸੀਂ ਯਾਦ ਆ ਮੈਂ ਰਿਮੈਂਬਰੈਂਸ ਡੇ ਤੇ ਵੀ ਟਰਾਈ ਕੀਤੀ ਸੀਗੀ ਕਿ ਕੈਨੇਡੀਅਨ ਵੈਟਰਨਸ ਜਿਹੜੇ ਹੈਗੇ ਆ ਉਹਨਾਂ ਨੂੰ ਯਾਦ ਇਹ ਕਿੱਦਾਂ ਕਰਦੇ ਆ ਦੇਖੋ ਆਪਣੇ ਉਹ ਕੋਟ ਦੇ ਉੱਪਰ ਜਾਂ ਆਪਣੀਆਂ ਜੈਕਟਾਂ ਦੇ ਉੱਪਰ ਜਾਂ ਲੇਡੀਜ਼ ਆਪਣੇ ਟੌਪਸ ਦੇ ਉੱਪਰ ਉਹ ਪੋਪੀ ਫਲਾਵਰ ਲਾ ਕੇ ਚੱਲਦੀਆਂ ਨੇ ਐਟਲੀਸਟ ਅਸੀਂ ਉਹਨਾਂ ਨੂੰ ਮਹੀਨਾ ਯਾਦ ਕਰਦੇ ਹਾਂ
ਬਿਲਕੁਲ
ਤੋ ਇਹ ਇੱਦਾਂ ਦੀ ਐਫਰਟਸ ਇੱਕ ਤਾਂ ਹੁਣ ਕੰਟੈਂਪਰੇਰੀ ਜਿਹੜੀ ਆਪਣੀ ਇੰਡੀਅਨ ਗਵਰਨਮੈਂਟ ਆ ਜੀ ਵਧਾਈ ਦੀ ਪੱਤਰ ਹੈਗੀ ਆ ਕਿ ਉੱਥੇ ਉਹਨਾਂ ਨੇ ਇਸ ਵਾਰੀ ਪਹਿਲੀ ਵਾਰੀ ਜਿਹੜਾ ਵਾਰ ਮੈਮੋਰੀਅਲ ਉੱਥੇ ਖੜਾ ਕੀਤਾ ਤੇ ਪ੍ਰਾਈਮ ਮਿਨਿਸਟਰ ਨੇ ਮੋਦੀ ਨੇ ਉੱਥੇ ਜਾ ਕੇ ਸਲਿਊਟ ਕੀਤਾ ਕਿਉਂਕਿ ਜਿਹੜਾ ਇੰਡੀਆ ਗੇਟ ਆ ਮੋਨਾ ਤੁਹਾਨੂੰ ਪਤਾ ਹੋਊਗਾ ਵੈਸੇ ਇੰਡੀਆ ਗੇਟ ਦੇ ਉੱਪਰ ਜਿੰਨੇ ਵੀ ਸਰਵਿਸਮੈਨ ਉਹ ਵਰਲਡ ਵਾਰ 1 ਵਰਲਡ ਵਾਰ 2 ਵਾਲੇ ਜਿਹੜੀਆਂ ਬਰਮਾ ਦੀਆਂ ਲੜਾਈਆਂ ਹੋਈਆਂ ਜਾਪਾਨ ਦੀਆਂ ਲੜਾਈ ਹੋਈਆਂ ਉਹਨਾਂ ਦੇ ਨਾਮ ਨੇ ਲੇਕਿਨ ਜਿਹੜਾ ਹੁਣ ਵਾਰ ਮੈਮੋਰੀਅਲ ਉੱਥੇ ਸਥਾਪਿਤ ਕੀਤਾ ਗਿਆ ਬਹੁਤ ਹੀ ਸੋਹਣਾ ਮੋਨੂਮੈਂਟ ਤਿਆਰ ਕੀਤਾ ਤੇ ਅੱਜ ਮੈਂ ਲਾਈਵ ਦੇਖਿਆ ਰਾਤ ਬੈਠ ਕੇ ਕਿਉਂਕਿ ਇੰਡੀਆ ਸਵੇਰ ਹੋ ਜਾਂਦੀ ਆ ਸੋ ਆਪਣੇ ਪ੍ਰਧਾਨ ਮੰਤਰੀ ਸਾਹਿਬਾਨ ਨੇ ਉੱਥੇ ਜਾ ਕੇ ਸਲਿਊਟ ਕੀਤਾ ਲੇਕਿਨ ਜੇ ਹੁਣ ਅਸੀਂ 26 ਜਨਵਰੀ ਦੀ ਗੱਲ ਕਰਦੇ ਹਾਂ ਨਾ, 26 ਜਨਵਰੀ 1950, ਇਹਦਾ ਹਿਸਟੋਰੀਕਲ ਫੈਕਟ ਇਹ ਹੁੰਦਾ ਕਿ ਜਾਣ ਬੁੱਝ ਕੇ 26 ਜਨਵਰੀ ਦੀ ਡੇਟ ਅਡੋਪਟ ਕੀਤੀ ਗਈ ਸੀ। ਸਾਡਾ ਸੰਵਿਧਾਨ ਜਿਹੜਾ ਇੰਪਲੀਮੈਂਟ ਆ, ਜਿਹੜਾ ਅੱਜ ਦਾ ਦਿਨ ਅਸੀਂ ਮਨਾ ਰਹੇ ਹਾਂ 71ਵਾਂ ਜਨਮ ਦਿਨ ਇੱਕ ਤਰ੍ਹਾਂ ਦਾ, ਇਹ ਬੇਸਿਕਲੀ ਤਿਆਰ ਤਾਂ ਹੋ ਚੁੱਕਿਆ ਸੀ ਜੀ ਆਲਰੇਡੀ 1949 ਦੇ ਵਿੱਚ, ਨਵੰਬਰ ਦੇ ਮਹੀਨੇ ਦੇ ਵਿੱਚ 26 ਨਵੰਬਰ 1949 ਨੂੰ ਪੂਰਾ ਖਰੜਾ ਫਾਈਨਲ ਹੋ ਗਿਆ ਸੀ ਬੀ ਆਰ ਅੰਬੇਦਕਰ ਦੇ ਸਿਗਨੇਚਰ ਤੋਂ ਬਾਅਦ। ਲੇਕਿਨ ਇਸ ਨੂੰ 26 ਜਨਵਰੀ ਇਸ ਕਰਕੇ ਅਡੋਪਟ ਕੀਤਾ ਗਿਆ ਸੀਗਾ ਕਿਉਂਕਿ ਅਸੀਂ ਇਹਨਾਂ ਨੇ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਸੀਗੀ, ਹੁਣ ਪਵਨ ਜੀ ਇੱਥੇ ਆਪਣੇ ਸਰੋਤੇ ਕਨਫਿਊਜ਼ ਨਾ ਹੋਣ, ਇੰਡੀਅਨ ਨੈਸ਼ਨਲ ਕਾਂਗਰਸ ਦਾ ਅੱਜ ਵਾਲੀ ਕਾਂਗਰਸ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਹ ਇੱਕ ਆਜ਼ਾਦੀ ਦੀ ਲੜਾਈ ਸੀ, ਆਜ਼ਾਦੀ ਦੀ ਜੰਗ ਸੀਗੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀਗੀ। ਜਵਾਹਰ ਲਾਲ ਨਹਿਰੂ ਹੁਣੀ ਉਸ ਟਾਈਮ ਕੰਟੈਂਪਰੇਰੀ ਉਹਦੇ ਪ੍ਰਧਾਨ ਸੀ, ਨੋਟ ਆਈ ਐਮ ਅਗੇਨ ਮੈਂ ਕਹਿ ਰਿਹਾ ਕਿ ਮੈਂ ਪੋਲੀਟੀਕਲ ਪਾਰਟੀ ਦੀ ਨਹੀਂ ਗੱਲ ਕਰ ਰਿਹਾ, ਮੈਂ ਆਜ਼ਾਦੀ ਦੇ ਸੰਘਰਸ਼ ਵਾਲੀ ਉਸ ਦੀ ਗੱਲ ਕਰ ਰਿਹਾ ਵਾ, ਰਾਈਟ। ਸੋ ਇੰਡੀਅਨ ਨੈਸ਼ਨਲ ਕਾਂਗਰਸ ਨੇ ਜਿਹੜਾ ਰਾਵੀ ਨਦੀ ਦੇ ਕੰਢੇ ਤੇ ਲਾਹੌਰ ਤੇ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ ਕਿ ਸ਼ਾਇਦ ਸਾਨੂੰ ਆਜ਼ਾਦੀ ਜਿਹੜੀ ਆ 1930 ਚ ਮਿਲ ਜੂਗੀ, 26 ਜਨਵਰੀ ਦਾ ਦਿਨ ਨਿਰਧਾਰਿਤ ਹੋਇਆ ਸੀ, ਲੇਕਿਨ 1930 ਵਾਲਾ 17 ਸਾਲ ਲੈ ਗਏ ਸਾਨੂੰ ਆਜ਼ਾਦ ਹੁੰਦੇ ਹੁੰਦੇ। ਮੈਨੂੰ ਲੱਗਦਾ ਪਵਨ ਜੀ ਨਾਲ ਨਾਲ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ, ਨਾਲ ਨਾਲ ਗੱਲ ਕਰਾਂਗੇ।
ਜੀ ਬਿਲਕੁਲ, ਔਰ ਇੱਕ ਕਾਲਰ ਮੇਰੇ ਨਾਲ ਜੁੜੇ ਹੋਏ ਨੇ ਜੀ, ਸਵਾਗਤ ਹੈ ਆਪ ਜੀ ਦਾ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਨਾਮ ਵੀਰ ਜੀ ਆਪਣਾ?
ਤੁਸੀਂ ਗੁਰਮੇਲ ਸਿੰਘ
ਜੀ।
ਤੁਸੀਂ ਸੰਵਿਧਾਨ ਦੀ ਗੱਲ ਕਰ ਰਹੇ ਹੋ, ਜਿਹੜਾ ਮੈਂ ਅੱਜ ਤੋਂ 40-45 ਸਾਲ ਪਹਿਲਾਂ ਮੈਂ ਸੰਵਿਧਾਨ ਪੜ੍ਹਿਆ ਕਿਉਂਕਿ ਮੈਂ ਇੰਡੀਆ ਦੇ ਵਿੱਚ ਬੀ ਏ ਪੋਲੀਟੀਕਲ ਸਾਇੰਸ ਕਰਕੇ ਆਇਆ, ਕਿ ਅੱਜ ਉਹ ਸੰਵਿਧਾਨ ਹੈ ਇਹਦੇ ਵਿੱਚ 100 ਤੋਂ ਵੱਧ ਵਾਰੀ ਤਰਮੀਮ ਕਰ ਚੁੱਕੇ ਆ, ਆਪ ਹੀ ਇੰਡੀਆ ਦੇ ਲੀਡਰ ਪੋਲੀਟੀਕਲ ਲੀਡਰ ਨੇ ਜਿਹੜੇ ਉਹ ਆਪ ਹੀ ਇਹਦੀ ਉਲੰਘਣਾ ਕਰਦੇ ਨੇ, ਆਪ ਹੀ ਇਹਨੂੰ ਤੋੜਦੇ ਨੇ। ਕਸ਼ਮੀਰ ਦੇ ਵਿੱਚ ਕੀ ਹੋਇਆ, ਪੰਜਾਬ ਦੇ ਵਿੱਚ ਕੀ ਹੋਇਆ, ਜਾਂ ਹੁਣ ਨਾਗਰਿਕਤਾ ਬਿੱਲ ਦੇ ਕੀ ਹੋਇਆ, ਕੀ ਇਹ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ ਉਦੋਂ ਇਹ ਦਿੱਤੇ ਗਏ ਨੇ, ਕੀ ਇਹ ਮੰਨਦੇ ਨੇ, ਕੀ ਇਹ ਅੱਜ ਕਿਸਾਨਾਂ ਦੀ ਹਾਲਤ ਸਾਡੀ ਸੁਧਰ ਗਈ? ਆਜ਼ਾਦੀ ਵੇਲੇ ਤਾਂ ਕੋਈ ਉਸ ਤੋਂ ਪਹਿਲਾਂ ਕਿਹੜੇ ਕਿਸਾਨ ਮਰਦੇ ਸੀ, ਅੱਜ ਕਿਸਾਨ ਪਾਏ ਲੈ ਲੈ ਮਰਦੇ ਨੇ, ਮਜ਼ਦੂਰਾਂ ਦਾ ਕੀ ਹਾਲ ਆ, ਚਾਰੇ ਪਾਸੇ ਹਫੜਾ ਦਫੜੀ ਮੱਚੀ ਹੋਈ ਆ। ਮੈਂ ਤਾਂ ਇਸ ਨੂੰ ਕੋਈ ਇੰਡੀਆ ਦੀ ਆਜ਼ਾਦੀ ਨਹੀਂ ਕਹਿੰਦਾ, ਤੇ ਮੇਰੇ ਵੱਲੋਂ ਤਾਂ ਸਾਡੇ ਗੁਰਦੁਆਰੇ ਢਹਿ ਜਾ ਰਹੇ ਨੇ, ਮਸੀਤਾਂ ਢਾਈਆਂ ਜਾ ਰਹੀਆਂ ਨੇ, ਕੀ ਇਹੀ ਆਜ਼ਾਦੀ ਆ?
ਪਵਨ ਜੀ ਨਹੀਂ, ਇਹਨਾਂ ਦੇ ਵਿਚਾਰ ਆਪਣੀ ਜਗ੍ਹਾ ਤੇ ਵਾਜਬ ਹੈਗੇ ਆ ਕਿਉਂਕਿ ਆਪਾਂ, ਪਹਿਲੀ ਗੱਲ ਤਾਂ ਮੈਂ ਇੱਕ ਇਹ ਜ਼ਰੂਰ ਦੱਸ ਦਵਾਂ ਕਿ 118 ਅਮੈਂਡਮੈਂਟਸ ਹੋ ਗਈਆਂ ਜੀ ਜਦੋਂ ਦਾ ਸੰਵਿਧਾਨ ਲਾਗੂ ਹੋਇਆ। ਜੇ ਹਲੇ ਅਸੀਂ CAA ਨੂੰ ਬਿਲਕੁਲ ਸਾਈਡ ਤੇ ਰੱਖ ਦਿੰਦੇ ਹਾਂ, ਜਿੱਧਰ ਜਿਹਨਾਂ ਵੱਲ ਸਰਦਾਰ ਸਾਹਿਬ ਦਾ ਜਾਂ ਜੋ ਵੀ ਆਪਣੇ ਭੱਦਰ ਪੁਰਸ਼ ਸੀਗੇ ਇਹਨਾਂ ਦਾ ਇਸ਼ਾਰਾ ਸੀਗਾ, 118 ਤਰਮੀਮਾਂ ਹੋ ਚੁੱਕੀਆਂ ਨੇ, ਤਰਮੀਮਾਂ ਨੂੰ ਅਸੀਂ ਪੰਜਾਬੀ ਚ ਸੋਧ ਕਹਿ ਦਿੰਦੇ ਹਾਂ। ਲੇਕਿਨ ਹਲੇ ਕਿਉਂਕਿ ਅਸੀਂ ਉਹਦੀ ਬੈਕਗਰਾਉਂਡ ਤੇ ਗੱਲ ਕਰਦੇ ਹਾਂ, ਪਵਨ ਜੀ ਇੱਕ ਐਡੇ ਵੱਡੇ ਕੰਟਰੀ ਦਾ ਸੰਵਿਧਾਨ ਕਲਮ ਨਾਲ ਲਿਖਣਾ ਆਪਣੇ ਆਪ ਦੇ ਵਿੱਚ ਵਰਲਡ ਦਾ ਸਭ ਤੋਂ
ਬਿਗੈਸਟ ਡੈਮੋਕ੍ਰੇਸੀ ਇਨ ਦਾ ਵਰਲਡ
ਜਿਹੜਾ ਸੰਵਿਧਾਨ ਹੈ ਜੀ ਲਿਖਣਾ, ਠੀਕ ਹੈ ਨਾ, ਤੇ ਬੀ ਆਰ ਅੰਬੇਦਕਰ ਦੀ ਅਗਵਾਈ ਚ ਲਿਖਿਆ, ਇਹਨੂੰ 4 ਸਾਲ ਤੋਂ ਉੱਪਰ ਲੱਗ ਗਏ। ਜਿਹੜਾ ਉਹਨਾਂ ਦਾ ਆਪਣੇ ਕਾਲਰ ਦਾ ਜੋ ਧਿਆਨ ਆ ਜਾਂ ਜੋ ਵੀ ਹੈਗਾ ਆਪਾਂ ਉਹਦੇ ਤੇ ਜ਼ਰੂਰ ਗੱਲ ਕਰਾਂਗੇ, ਲੇਕਿਨ ਥੋੜੀ ਜਿਹੀ ਮੈਂ ਤਾਂ ਇਹ ਬੈਕਗ੍ਰਾਉਂਡ ਵੱਲ ਜਾ ਰਿਹਾ ਸੀਗਾ ਕਿ ਹਿਸਟੋਰੀਕਲ ਫੈਕਟਸ ਨੂੰ ਲੈ ਕੇ ਚੱਲੀਏ ਕਿ ਕਿਸ ਲਈ ਆਪਾਂ ਇਹ ਚੀਜ਼ ਨੂੰ ਮਨਾਉਂਦੇ ਆ, ਰਾਈਟ। ਹਾਂਜੀ ਪਵਨ ਜੀ, ਕੋਈ ਟੈਕਨੀਕਲ ਪ੍ਰੋਬਲਮ?
ਨਹੀਂ ਜੀ, ਤੁਸੀਂ ਕੈਰੀ ਔਨ ਕਰੋ ਜੀ।
ਹਾਂਜੀ, ਸੋ ਹੋਇਆ ਕੀ ਹੈਗਾ ਵਾ ਕਿ 26 ਜਨਵਰੀ 1930 ਨੂੰ ਜਦੋਂ ਇਹਨਾਂ ਨੂੰ ਲੱਗਿਆ ਅਸੀਂ ਇਹਨੂੰ ਅਡੋਪਟ ਕਰਨਾ ਵਾ, ਤੇ ਉਹ ਸੰਵਿਧਾਨ ਸਭਾ ਬਣਾਈ ਗਈ ਸੀ। ਦੇਖੋ ਕਿੰਨੀ ਇੰਟਰਸਟਿੰਗ ਗੱਲ ਆ ਕਿ ਪਹਿਲਾਂ ਇਹਨਾਂ ਨੇ ਉਹਦਾ ਕੱਚਾ ਖਰੜਾ ਤਿਆਰ ਕੀਤਾ ਸੀ, ਜਿਹੜੀ ਸੰਵਿਧਾਨ ਸਭਾ ਸੀਗੀ, ਰਾਈਟ, ਇੱਕ ਰੋ ਡਰਾਫਟ ਤਿਆਰ ਕੀਤਾ ਗਿਆ, ਫਿਰ ਉਹਦੀਆਂ ਬੈਠਕਾਂ ਹੋਈਆਂ, ਫਿਰ ਉੱਥੇ ਡਿਬੇਟਸ ਚੱਲਦੀਆਂ ਸੀਗੀਆਂ, ਲੇਕਿਨ ਉਹਨਾਂ ਦਿਨਾਂ ਦੇ ਵਿੱਚ ਕੋਈ ਆ ਲਾਈਵ ਟੈਲੀਕਾਸਟ ਨਹੀਂ, ਕੁਛ ਨਹੀਂ ਹੁੰਦੇ ਸੀ, ਤੁਸੀਂ ਮਿਹਨਤ ਦੇਖੋ ਕਿੰਨੀ ਸੀ, ਕੋਈ ਇਹ ਨਹੀਂ ਸਿਸਟਮ ਸੀਗਾ ਕਿ ਕੰਪਿਊਟਰ 'ਚ ਡਿਲੀਟ ਮਾਰ ਦਿਓ, ਕਾਪੀ ਕਰ ਦਿਓ, ਕੱਟ ਕਰ ਦਿਓ, ਪੇਸਟ ਕਰ ਦਿਓ, ਉਹ ਪੇਜ ਤੇ ਪੇਜ ਹੀ ਬਣਦੇ ਚਲੇ ਗਏ। ਫਿਰ ਜਦੋਂ ਉਹਨਾਂ ਦੀਆਂ ਆਪਣੀਆਂ ਵਿਧਾਨ ਸਭਾ ਦੀਆਂ ਮੀਟਿੰਗਾਂ ਹੁੰਦੀਆਂ ਸੀ, ਫਿਰ ਉਹ ਪੇਜ ਦੁਬਾਰਾ ਬਣਦੇ ਸੀ। ਮੇਰਾ ਧਿਆਨ, ਮੇਰਾ ਇਸ਼ਾਰਾ ਕਿਸ ਚੀਜ਼ ਵੱਲ ਆ, ਇਸ਼ਾਰਾ ਇਸ ਚੀਜ਼ ਵੱਲ ਆ ਕਿ ਜਿਸ ਮੁਲਕ ਦੇ ਵਿੱਚ ਅੱਜ ਅਸੀਂ ਆਜ਼ਾਦੀ ਮਾਨ ਕੇ 47 ਤੋਂ ਲੈ ਕੇ 2020 ਆ ਗਈ ਆ, ਅਸੀਂ ਸਿਰਫ ਇਸ ਨੂੰ ਇੱਕ ਛੁੱਟੀ ਦਾ ਨਾਮ ਦੇ ਦਿੱਤਾ, ਕਦੀ ਸੋਚ ਕੇ ਦੇਖਿਓ, ਕਦੀ ਉਹਦੀ ਹਿਸਟਰੀ ਪੜ੍ਹਨ ਦੀ ਕੋਸ਼ਿਸ਼ ਕਰਿਓ ਕਿ ਉਸ ਸੰਵਿਧਾਨ ਦੇ ਪਿੱਛੇ ਕਿੰਨੀ ਮਿਹਨਤ ਜਿਹੜੀ ਆ ਉਹ ਸਾਡੇ ਵੱਡੇ ਵਡੇਰਿਆਂ ਨੇ ਕੀਤੀ ਆ।
ਜੀ ਬਿਲਕੁਲ, ਔਰ ਆਪਾਂ ਉਸ ਸਰਦਾਰ ਸਾਹਿਬ ਦੀ ਗੱਲ ਨੂੰ ਕੋਟ ਕਰਦੇ ਹੈਗੇ ਆ, ਔਰ ਜਿੱਥੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਵਾਜਿਬ ਗੱਲਾਂ ਸੀਗੀਆਂ, ਲੇਕਿਨ ਅੱਜ ਦੀ ਗੱਲ ਜਿਹੜੀ ਹੋ ਰਹੀ ਹੈ ਜੀ ਉਹ ਆਪਾਂ ਜ਼ਰੂਰ ਉਸ ਗੱਲ ਨੂੰ ਜ਼ਿਕਰ ਕਰੀਏ ਕਿ ਇਹ ਜਿਹੜੀ ਇੱਕ ਸੰਘਰਸ਼ ਦੀ ਗੱਲ ਹੋ ਰਹੀ ਹੈ ਜਾਂ ਉਸ ਦਿਨ ਦੀ ਇੰਪੋਰਟੈਂਸ ਦੀ ਗੱਲ ਹੋ ਰਹੀ ਹੈ, ਜਾਂ ਕਿਉਂਕਿ ਆਪਾਂ ਇਸ ਚੀਜ਼ ਨੂੰ ਨਕਾਰ ਨਹੀਂ ਸਕਦੇ, ਠੀਕ ਹੈ, ਉਸ ਤੋਂ ਬਾਅਦ ਜੋ ਪੋਲੀਟੀਕਲ ਸਿਆਸਤ ਲੋਕਾਂ ਨੇ, ਸਿਆਸਤਦਾਨਾਂ ਨੇ ਜਿਹੜਾ ਕੰਮ ਕੀਤੇ ਨੇ ਜੀ, ਉਹ ਆਪਾਂ ਉਹਨੂੰ ਹਮੇਸ਼ਾ ਝਾਤ ਮਾਰਦੇ ਹਾਂ, ਉਹਨਾਂ ਨੂੰ ਹਮੇਸ਼ਾ ਕੰਡੈਮ ਕਰਦੇ ਹਾਂ, ਲੇਕਿਨ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਉਹ ਸੰਘਰਸ਼ ਜਿਹੜਾ ਚੱਲਿਆ ਜੀ ਕਿੰਨੇ ਸਾਲ 1857 ਤੋਂ ਲੈ ਕੇ ਜਿਹੜਾ ਸੰਘਰਸ਼ ਚੱਲਦਾ ਰਿਹਾ ਅਤੇ ਉਹ ਜਾ ਕੇ 47 ਦੇ ਆਸ ਪਾਸ ਜਿਹੜਾ ਜੀ ਉਹ ਕਵਰ ਅਪ ਹੋਇਆ, ਉਹਨਾਂ ਨੂੰ ਵੀ ਆਪਾਂ ਜਿਹੜਾ ਜੀ ਬਣਦਾ ਸਨਮਾਨ ਸਾਨੂੰ ਦੇਣਾ ਬਣਦਾ, ਕਿਉਂਕਿ ਉਹ ਸਾਡੇ ਹੀ ਜਿਹੜੇ ਜੀ ਐਨਸੈਸਟਰ ਸੀਗੇ ਜਿਨ੍ਹਾਂ ਨੇ ਇੰਨੀਆਂ ਘਾਲਣਾ ਘਾਲ ਕੇ ਜਿਹੜਾ ਇਸ ਆਜ਼ਾਦੀ ਨੂੰ ਪ੍ਰੈਕਟੀਕਲੀ ਲਿਆਂਦਾ ਜੀ। ਜੀ ਮੋਨਾ ਜੀ,
ਹਾਂਜੀ, ਇਹ ਜਿਹੜੇ ਸਾਡੇ ਕਾਲਰ ਸੀ ਆਈ ਥਿੰਕ ਗੁਰਮੇਲ ਜੀ ਸੀ, ਤੇ ਉਹਨਾਂ ਦੀ ਇੱਕ ਮੈਂ ਇਹਦੇ ਤੇ ਗੱਲ ਤੇ ਮੇਰਾ ਬੜਾ ਧਿਆਨ ਗਿਆ ਉਹਨਾਂ ਦੀ, ਜਿਵੇਂ ਅਸੀਂ ਚਾਹੇ ਉਹ ਕਿਸੇ ਵੀ ਉਹਨਾਂ ਦੇ ਆਪਣੇ ਹਰ ਇੱਕ ਬੰਦੇ ਦੇ ਆਪਣੇ ਵਿਊਜ਼ ਨੇ, ਚਾਹੇ ਅਸੀਂ ਅਗਰੀ ਕਰਦੇ ਹਾਂ ਚਾਹੇ ਨਹੀਂ ਕਰਦੇ, ਬਟ ਵੀ ਨੀਡ ਟੂ ਰਿਸਪੈਕਟ ਈਚ ਅਦਰਸ ਡਿਫਰੈਂਸਿਸ ਐਜ਼ ਵੈਲ ਜਿਹੜੀਆਂ ਓਪੀਨੀਅਨ ਚ ਹੁੰਦੀਆਂ ਨੇ, ਤੇ ਅਸੀਂ ਸਾਰੇ ਇੱਥੇ ਆ ਕੇ ਬੈਠੇ ਹਾਂ। ਉਹ ਜਿਸ ਤਰ੍ਹਾਂ ਕਹਿ ਰਹੇ ਮੈਨੂੰ 40 ਈਅਰਸ ਜਾਂ 45 ਈਅਰਸ ਹੋ ਗਏ ਨੇ ਇੱਥੇ, ਤੇ ਤੁਸੀਂ ਦੇਖ ਲਓ ਪਵਨ ਜੀ ਕਿ ਯੂ ਕੈਨ ਟੇਕ ਐਨ ਇੰਡੀਅਨ ਆਊਟ ਆਫ ਇੰਡੀਆ ਬਟ ਨਾਟ ਇੰਡੀਆ ਆਊਟ ਆਫ ਅ ਪਰਸਨ। ਸੋ 40 ਸਾਲ ਬਾਅਦ ਵੀ ਉਹਨਾਂ ਦੇ ਇਮੋਸ਼ਨਸ ਜਾਂ ਉਹਨਾਂ ਦੀ ਅਟੈਚਮੈਂਟ ਅੱਜ ਦੀ ਡੇਟ ਵਿੱਚ ਵੀ 20 ਲਾਈਕ ਉਹਨਾਂ ਨੇ ਇੱਕ ਐਫਰਟ ਕੀਤੀ ਹੈ, ਚਾਹੇ ਕੋਈ ਵੀ ਆਪਣਾ ਵਿਊ ਲੈ ਕੇ ਜਾਂ ਰਿਵਿਊ ਲੈ ਕੇ ਕੀਤੀ ਹੈ, ਬਟ ਸਟਿਲ ਹੀ ਇਜ਼ ਸਮਵੇਅਰ ਅਟੈਚਡ ਵਿਦ, ਜਿਹਨੂੰ ਕਹਿੰਦਾ ਕਿ ਅਸੀਂ ਉੱਥੋਂ ਇੰਨੇ ਸਾਲ ਬਾਅਦ ਵੀ ਇੱਥੇ ਆ ਕੇ ਵੀ ਅਸੀਂ ਉਹ ਫੀਲ ਕਰਦੇ ਹਾਂ ਜਦੋਂ ਵੀ ਕੋਈ ਦਿਨ ਤਿਉਹਾਰ ਜਾਂ ਇਸ ਤਰੀਕੇ ਦਾ ਆਉਂਦਾ ਹੈ ਕਿ ਸਾਡੀਆਂ ਟਾਈਜ਼ ਕਿੰਨੀਆਂ ਸਟਰੋਂਗ ਨੇ ਉੱਥੇ।
ਜੀ ਬਿਲਕੁਲ, ਔਰ ਇਸ ਸਾਡੇ ਸਪੈਸ਼ਲ ਪ੍ਰੋਗਰਾਮ ਦੇ ਸਪੈਸ਼ਲ ਸੈਗਮੈਂਟ ਦੇ ਵਿੱਚ ਮੇਨ ਸਪੋਂਸਰ MS ਇੰਟਰਨੈਸ਼ਨਲ ਜੂਲਰ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ 905-600-7999-34 ਉਹਨਾਂ ਦਾ ਫੋਨ ਨੰਬਰ ਹੈਗਾ ਹੈ। ਅਗਰ ਤੁਸੀਂ ਗੋਲਡ ਦੀ ਬਾਰ ਲੈਣੀ ਹੈਗੀ ਆ, ਬਿਲਕੁਲ ਖਾਲਸ ਗੋਲਡ ਲੈਣਾ ਹੈਗਾ ਆ, ਤਾਂ ਤੁਸੀਂ ਉਹਨਾਂ ਤੱਕ ਪਹੁੰਚ ਕਰ ਸਕਦੇ ਹੋ, ਨੰਬਰ ਘੁਮਾ ਸਕਦੇ ਹੋ 905-600-7999-34, ਜਿੱਥੋਂ ਤੁਹਾਨੂੰ ਪ੍ਰੋਪਰ 24 ਕੈਰੇਟ ਦੀ ਗੋਲਡ ਦੀ ਬਾਰ ਜਿਹੜੀ ਉਹ ਮਿਲ ਜਾਵੇਗੀ। ਔਰ ਅਗਰ ਤੁਸੀਂ ਫਰਵਰੀ ਦਾ ਮੰਥ ਆ ਗਿਆ ਹੈਗਾ, ਕਿਸੇ ਨੂੰ ਤੁਸੀਂ ਗੋਲਡ ਦੀ ਦੇ ਨਾਲ ਨਾਲ ਡਾਇਮੰਡ ਦੀ ਰਿੰਗ ਦੇਣੀ ਹੈਗੀ ਆ, ਤਾਂ ਵੀ ਤੁਹਾਨੂੰ ਡਾਇਮੰਡ ਦੀ ਰਿੰਗ ਜਿਹੜੀ ਜੀ ਉੱਥੋਂ ਸਰਟੀਫਾਈਡ ਡਾਇਮੰਡ ਮਿਲ ਜਾਏਗਾ। $400 ਤੋਂ ਤੁਹਾਨੂੰ ਜਿਹੜੀ ਜੀ ਡਾਇਮੰਡ ਦੀ ਰਿੰਗ ਉਹ ਮਿਲ ਸਕਦੀ ਹੈ। MS ਇੰਟਰਨੈਸ਼ਨਲ ਜੂਲਰਸ 905-600-7999-34 9056719934 ਦੇ ਉੱਤੇ ਉਹਨਾਂ ਨੇ $400 ਦੀ ਜਿਹੜੀ ਡਾਇਮੰਡ ਦੀ ਰਿੰਗ ਹੈਗੀ ਹੈ ਜੀ ਏਸ਼ੀਅਨ ਆਵਾਜ਼ ਦੇ ਸਰੋਤਿਆਂ ਦੇ ਲਈ ਸਪੈਸ਼ਲ ਪ੍ਰਾਈਜ਼ ਜਿਹੜਾ ਜੀ ਉਹ ਲਗਾ ਦਿੱਤਾ। ਤੁਸੀਂ ਉੱਥੋਂ ਜਾ ਕੇ ਇੰਜੋਏ ਕਰ ਸਕਦੇ ਹੋ। ਪਾਪੂਲਰ ਟਾਇਰ ਅਗਰ ਤੁਸੀਂ ਟਰੱਕਾਂ ਦੇ ਟਾਇਰ ਹੋਲਸੇਲ ਰੇਟ ਤੇ ਲੈਣੇ ਨੇ ਜਾਂ ਫਿਰ ਵਿੰਟਰ ਟਾਇਰ ਪਾਉਣੇ ਨੇ ਆਪਣੀਆਂ ਕਾਰਾਂ ਨੂੰ, ਤਾਂ ਤੁਸੀਂ ਪਹੁੰਚਣਾ ਹੈਗਾ ਪਾਪੂਲਰ ਟਾਇਰ। ਆਇਲ ਚੇਂਜ ਦਾ ਕੰਮ ਹੋਵੇ ਜਾਂ ਫਿਰ ਤਸੱਲੀ ਬਖਸ਼ ਟਰੱਕ ਵਾਸ਼ ਕਰਵਾਉਣਾ ਆ, ਵੀਲ ਅਲਾਈਨਮੈਂਟ ਹੋਵੇ ਜਾਂ ਵੀਲ ਬੈਲੈਂਸ, ਪਹੁੰਚਣਾ ਹੈਗਾ ਪਾਪੂਲਰ ਟਾਇਰ 905-600-7266 ਜਿਹੜਾ ਨੰਬਰ ਪਾਪੂਲਰ ਟਾਇਰ ਦਾ ਹੈਗਾ ਜੀ। ਜਲੰਧਰ ਦੇ ਵਿੱਚ ਜਾ ਰਹੇ ਹੋ, ਹੋਟਲ ਚਾਂਸਲਰ ਨੂੰ ਜ਼ਰੂਰ ਵਿਜ਼ਿਟ ਕਰ ਲਓ। ਬਹੁਤ ਸ਼ਾਨਦਾਰ ਹੋਟਲ ਜਿਹੜਾ ਜੀ ਉਹ ਜਲੰਧਰ ਦੇ ਵਿੱਚ ਬਣਿਆ ਹੋਇਆ, ਪੁਰਾਣੀਆਂ ਕਚਹਿਰੀਆਂ ਦੇ ਕੋਲ, ਹੋਟਲ ਚਾਂਸਲਰ 8427376-77 ਜਿਹੜਾ ਜੀ ਉਹ ਨੰਬਰ ਹੋਟਲ ਚਾਂਸਲਰ ਜਲੰਧਰ ਦਾ ਹੈਗਾ ਜੀ। ਵਿਲੀਅਮ ਜੀ,
ਮੋਨਾ ਜੀ, ਤੁਸੀਂ ਕੋਈ ਕਰੰਟ ਨਿਊਜ਼ ਸ਼ੇਅਰ ਕਰਨੀ ਹੈ, ਕਿਉਂਕਿ ਮੈਂ ਥੋੜਾ ਥੋੜਾ ਨਾਲ ਹਿਸਟੋਰੀਕਲ ਬੋਲਦਾ
ਰਹੂੰਗਾ। ਜਿਹੜੀ ਹੁਣ ਇੱਕ ਬ੍ਰੇਕਿੰਗ ਨਿਊਜ਼ ਹੈਗੀ ਹੈ ਕਿ 5 ਪੀਪਲ ਆਰ ਡੈਡ, ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ ਹੈ ਕੈਲਾਬੈਸਿਸ ਕੈਲੀਫੋਰਨੀਆ ਦੇ ਵਿੱਚ ਦਿਸ ਮਾਰਨਿੰਗ, ਜਿਹਦੇ ਵਿੱਚ ਜਿਹੜੇ ਫਾਰਮਰ LA ਲੇਕਰਸ ਬਾਸਕਿਟਬਾਲ ਦੇ ਸਟਾਰ ਸੀਗੇ ਕੋਬੀ ਬ੍ਰਾਇੰਟ, ਹੀ ਇਜ਼ ਬਿਨ ਡਿਕਲੇਅਰ ਡੈਡ ਇਨ ਦੈਟ ਕ੍ਰੈਸ਼, ਤੇ ਨਾਲ ਉਹਨਾਂ ਦੇ 4 ਹੋਰ ਲੋਕ ਵੀ ਸੀ, ਤੇ ਆਲ 5 ਪੀਪਲ ਅਬਾਉਟ ਦੇ ਆਰ ਆਲ ਜਿਹਨੂੰ ਕਿਹਾ ਕਿ ਡੈਡ, ਤੇ ਮਲਟੀਪਲ ਜਿਹੜੇ US ਮੀਡੀਆ ਰਿਪੋਰਟਸ ਨੇ ਆ ਰਹੀਆਂ ਨੇ ਕਿ ਉਹਦੇ ਵਿੱਚ ਉਸ ਕ੍ਰੈਸ਼ ਦੇ ਵਿੱਚ ਕੋਈ ਵੀ ਸਰਵਾਈਵ ਨਹੀਂ ਕੀਤਾ ਹੈਗਾ ਹੈ। ਤੇ ਇਸ ਦੇ ਨਾਲ ਹੀ ਜਿਹੜਾ ਹੈ ਕੈਨੇਡਾ ਦੇ ਜਿਹੜੇ ਜਸਟਿਨ ਕ੍ਰਿਪਸ ਨੇ, ਉਹਨਾਂ ਨੇ ਲੀਡ ਕੀਤਾ ਹੈ 4-man ਬੌਬਸਲੇਡ ਟੀਮ ਨੂੰ ਬ੍ਰੋਂਜ਼ ਮੈਡਲ ਦੇ ਲਈ ਐਟ ਵਰਲਡ ਕੱਪ ਈਵੈਂਟ ਜਰਮਨੀ ਦੇ ਵਿੱਚ ਹੋ ਰਿਹਾ ਸੀ, ਉਹਦੇ ਵਿੱਚ ਵੀ ਉਹਨਾਂ ਨੇ ਵੀ ਲਾਈਕ ਦਿਸ ਇਜ਼ ਲਾਈਕ ਅ ਗੁੱਡ ਨਿਊਜ਼ ਐਂਡ ਦੀ ਅਦਰ ਵਨ ਵਾਜ਼ ਲਾਈਕ ਵੈਰੀ ਸੈਡ ਨਿਊਜ਼। ਤੇ ਜਿਹੜੀ ਤੀਸਰੀ ਸਾਈਡ ਖਬਰ ਜਿਹੜੀ ਚੱਲ ਰਹੀ ਹੈ ਅੱਜ ਕੱਲ੍ਹ ਉਹ ਕੋਰੋਨਾ ਵਾਇਰਸ ਦੀ ਹੈ ਕਿ ਅਸੀਂ ਉਸ ਦਿਨ ਗੱਲ ਕਰ ਰਹੇ ਸੀ ਕਿ ਹੁਣ ਤੱਕ ਕੋਈ ਵੀ ਕਨਫਰਮ ਕੇਸ ਨਹੀਂ ਸੀਗਾ ਸਾਡੇ ਕੈਨੇਡਾ ਦੇ ਵਿੱਚ, ਬਟ ਹੁਣ ਟੋਰਾਂਟੋ ਦੇ ਵਿੱਚ ਹੀ ਸਨੀ ਬਰੁਕ ਹਾਸਪਿਟਲ ਦੇ ਵਿੱਚ ਇੱਕ ਕਨਫਰਮ ਕੇਸ ਉਹਨਾਂ ਨੇ ਕਿਹਾ ਹੈ, ਬਟ ਸਟਿਲ ਆਫੀਸ਼ੀਅਲਸ ਇਹ ਕਹਿ ਰਹੇ ਨੇ ਕਿ ਨਥਿੰਗ ਟੂ ਬੀ ਵਰੀਡ ਅਬਾਊਟ, ਕਿ ਉਹ ਦੇ ਆਰ ਟੇਕਿੰਗ ਕੇਅਰ ਆਫ ਦੈਟ ਪਰਟੀਕੁਲਰ ਪੇਸ਼ੈਂਟ ਦੇਅਰ।
ਜੀ ਬਿਲਕੁਲ, ਔਰ ਕਾਫੀ ਜ਼ਿਆਦਾ ਉਹਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈਗੀ ਆ, ਔਰ ਕਿਉਂਕਿ ਪੈਨਿਕ ਸਿਚੁਏਸ਼ਨ ਨਾ ਬਣ ਜਾਵੇ ਇਸ ਕਰਕੇ ਚੀਜ਼ਾਂ ਜੀ ਉਹਨਾਂ ਨੇ ਅਜੇ ਆਫੀਸ਼ੀਅਲਸ ਜਿਹੜੇ ਹੈਗੇ ਨੇ ਉਹਨਾਂ ਨੇ ਕੰਟਰੋਲ 'ਚ ਰੱਖੀਆਂ, ਕਈ ਚੀਜ਼ਾਂ ਉਹਨਾਂ ਨੇ ਅਜੇ ਪਬਲਿਕਲੀ ਨਹੀਂ ਕੀਤੀਆਂ ਕਿ ਕਿਹੜੀ ਫਲਾਈਟ ਦੇ ਵਿੱਚ ਉਹ ਸ਼ਖਸ ਆਇਆ ਜਾਂ ਹੋਰ ਵੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਉਹ ਸਮੇਂ ਆਉਂਦਿਆਂ ਨਾਲ ਜੀ ਉਹ ਸ਼ੇਅਰ ਹੋਣਗੇ। ਮੈਪਲ ਫਰਨੀਚਰ ਦੀ ਗੱਲ ਕਰਦੇ ਹਾਂ, ਅਗਰ ਤੁਸੀਂ ਘਰ ਦੇ ਵਿੱਚ ਨਵਾਂ ਫਰਨੀਚਰ ਲੈਣਾ ਹੈਗਾ ਆ, ਤਾਂ ਤੁਸੀਂ ਮੈਪਲ ਫਰਨੀਚਰ ਨੂੰ ਜ਼ਰੂਰ ਵਿਜ਼ਿਟ ਕਰਨਾ। ਕਸਟਮਾਈਜ਼ ਸੋਫੇ ਬਣਵਾਉਣੇ ਨੇ ਜਾਂ ਫਿਰ ਡਾਇਨਿੰਗ ਸੈੱਟ ਲੈਣਾ ਹੈਗਾ, ਤਾਂ ਮੈਪਲ ਫਰਨੀਚਰ ਨੂੰ ਇੱਕ ਵਾਰੀ ਜ਼ਰੂਰ ਵਿਜ਼ਿਟ ਕੀਤਾ ਜਾਣਾ ਚਾਹੀਦਾ। 905-790-1190 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਨਿਊ ਕਿੰਗ ਸਿਟੀ ਪੀਜ਼ਾ ਖਾਣਾ, ਵੀਕਐਂਡ ਹੋਵੇ ਜਾਂ ਫਿਰ ਵੀਕਡੇਜ਼ ਹੋਣ 'ਤੇ ਸਵਾਦਲਾ ਪੀਜ਼ਾ ਇੱਕ ਵਾਰੀ ਖਾਣਾ, ਤਾਂ ਤੁਸੀਂ ਨਿਊ ਕਿੰਗ ਸਿਟੀ ਪੀਜ਼ਾ ਅਵਨੇਜ਼ਰ ਐਂਡ ਹਾਈਵੇ 50 ਦੀ ਇੰਟਰਸੈਕਸ਼ਨ ਦੇ ਉੱਤੇ BMO ਵਾਲਾ ਪਲਾਜ਼ਾ ਜਿੱਥੇ ਹੈਗਾ ਜੀ, ਉੱਥੇ ਨਿਊ ਕਿੰਗ ਸਿਟੀ ਪੀਜ਼ਾ 905-5-7-98-7800 ਦੇ ਉੱਤੇ ਤੁਸੀਂ ਆਰਡਰ ਬੁੱਕ ਜਿਹੜਾ ਜੀ ਉਹ ਕਰ ਸਕਦੇ ਹੋ ਜੀ।
ਤੇ ਇਹ ਜਿਹੜੇ ਅਸੀਂ ਕੋਰੋਨਾ ਵਾਇਰਸ ਦੀ ਗੱਲ ਕਰ ਰਹੇ ਸੀ ਪਵਨ ਜੀ, ਇਹਦੇ ਵਿੱਚ ਇਹ ਹੈ ਕਿ ਜਿਹੜੇ ਪੈਰਾਮੈਡਿਕਸ ਨੇ ਉਹਨਾਂ ਨੂੰ ਟਰਾਂਸਪੋਰਟ ਕੀਤਾ ਸੀ ਕੋਰੋਨਾ ਵਾਇਰਸ ਪੇਸ਼ੈਂਟ ਨੂੰ, ਉਹਨਾਂ ਨੂੰ ਵੀ ਨਿਊਜ਼ ਤੋਂ ਹੀ ਪਤਾ ਚੱਲਿਆ ਸੀ ਬਾਅਦ ਵਿੱਚੋਂ ਲੇਟਰ ਔਨ ਕਿ ਦਿਸ ਪੇਸ਼ੈਂਟ ਇਜ਼ ਸਫਰਿੰਗ ਫਰੋਮ ਕੋਰੋਨਾ ਵਾਇਰਸ। ਜਦੋਂ ਉਹਨਾਂ ਨੇ ਜਾ ਕੇ ਉਹਨੂੰ ਉੱਥੇ ਅਟੈਂਡ ਕੀਤਾ ਸੀ, ਉਸ ਵੇਲੇ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਦਿਸ ਪਰਸਨ ਇਜ਼ ਯੂ ਨੋ ਸਫਰਿੰਗ ਫਰੋਮ ਦਿਸ ਪਰਟੀਕੁਲਰ ਡਿਜ਼ੀਜ਼ ਔਰ ਕੁਡ ਬੀ ਪੋਟੈਂਸ਼ੀਅਲ ਪੇਸ਼ੈਂਟ ਫਾਰ ਦਿਸ ਪਰਟੀਕੁਲਰ।
ਜੇ ਚੀਜ਼ਾਂ ਹੋ ਜਾਂਦੀਆਂ ਨੇ ਜਦੋਂ ਤੁਸੀਂ ਕਿਸੇ ਵੇਲੇ ਕਰੰਟ ਇਸ਼ੂ ਨੂੰ ਨਹੀਂ ਪੜ੍ਹਦੇ ਜਾਂ ਫਿਰ ਤੁਸੀਂ ਰੇਡੀਓ ਨਹੀਂ ਸੁਣਦੇ ਜਾਂ ਰੇਡੀਓ ਦੇ ਨਾਲ ਨਾਲ ਟੀ ਵੀ ਨਹੀਂ ਜਿਹੜਾ ਜੀ ਲਾਈਵ ਸੁਣਦੇ ਹੈਗੇ, ਅਤੇ ਸਮਟਾਈਮਸ ਤੁਸੀਂ ਕਿਤੇ ਨਾ ਕਿਤੇ ਅਵੇਅਰਨੈਸ ਦੀ ਜਿਹੜੀ ਉਹ ਕਮੀ ਰਹਿ ਜਾਂਦੀ ਆ ਔਰ ਕਿਸੇ ਦੇ ਨਾਲ ਵੀ ਇਹ ਚੀਜ਼ਾਂ ਹੋ ਸਕਦੀਆਂ। ਜਦਕਿ ਮੈਨੂੰ ਲੱਗਦਾ ਕਿ ਡਿਪਾਰਟਮੈਂਟ ਆਫ ਹੈਲਥ ਜਿਹੜਾ ਹੈਗਾ ਇਹਦੇ ਵਿੱਚ ਸਪੈਸ਼ਲ ਐਡਵਾਈਜ਼ਰੀ ਵੀ ਜਾਰੀ ਕਰਦਾ ਹੋਵੇਗਾ, ਲੇਕਿਨ ਸਮਟਾਈਮਸ ਇਹ ਜਿਹੜੀਆਂ ਚੀਜ਼ਾਂ ਕਿਉਂਕਿ ਅਜੇ ਨਵੀਂ ਨਵੀਂ ਚੀਜ਼ ਆਈ ਹੈਗੀ ਆ ਅਤੇ ਹੋ ਸਕਦਾ ਆ, ਲੇਕਿਨ ਇਹ ਇੱਕ ਮੈਂ ਇਹਨੂੰ ਕਹਾਂਗਾ ਕਿ ਜੇ ਇੱਕ ਨਿਗਲੈਂਸੀ ਵੀ ਵੱਡੀ, ਕਿਉਂਕਿ ਖਤਰਾ ਜਿਹੜਾ ਹੈਗਾ ਜੀ ਕਾਫੀ ਜ਼ਿਆਦਾ ਵੱਡਾ ਮੰਡਰਾ ਰਿਹਾ ਹੈਗਾ ਆ ਅਤੇ ਇਹਦੇ ਵਿੱਚ ਛੋਟੀ ਜਿਹੀ ਨਿਗਲੈਂਸੀ ਵੀ ਕਾਫੀ ਭਾਰੀ ਪੈ ਸਕਦੀ ਹੈ।
ਹਾਂਜੀ
ਪਵਨ ਜੀ, ਮੈਨੂੰ ਕਿਸੇ ਲਿਸਨਰ ਦਾ ਹੀ ਆਈ ਥਿੰਕ ਟੈਕਸਟ ਮੈਸੇਜ ਆਇਆ, ਉਹਨਾਂ ਨੇ ਇਹ ਕਿਹਾ ਵੀ ਪਲੀਜ਼ ਇਹ ਗੱਲ ਕਲੀਅਰ ਕਰੋ ਕਿ 1947 ਦੇ ਵਿੱਚ ਜੋ ਦੇਸ਼ ਆਜ਼ਾਦ ਹੋ ਗਿਆ ਅਤੇ 1950 ਦੇ ਵਿੱਚ ਆਪਾਂ ਕਹਿੰਦੇ ਸੰਵਿਧਾਨ ਲਾਗੂ ਹੋ ਗਿਆ, ਫਰਕ ਕੀ ਆਇਆ ਹੈਗਾ ਵਾ
ਜੀ।
ਬੜਾ ਮੈਨੂੰ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਐਜ਼ ਏ ਲੇ ਮੈਨ ਇਸ ਨੂੰ ਫੀਲ ਨਹੀਂ ਨਾ ਕਰ ਸਕਦੇ, ਅਸੀਂ ਇਹਨੂੰ ਸਮਝ ਨਹੀਂ ਪਾਵਾਂਗੇ। ਸਾਰਿਆਂ ਨੂੰ ਪਤਾ 15 ਅਗਸਤ 1947 ਨੂੰ ਅਸੀਂ ਆਜ਼ਾਦੀ ਲੈ ਲਈ, 14 ਅਗਸਤ ਦੀ ਰਾਤ ਦੇ 12 ਵਜੇ ਇੱਕ ਮੁਲਕ ਹੋਰ ਬਣ ਗਿਆ, ਬੰਗਾਲ ਵਾਲੇ ਹਿੱਸੇ ਚੋਂ ਵੀ ਤੇ ਪੰਜਾਬ ਦੇ ਵੀ ਦੋ ਟੋਟੇ ਕਰਕੇ ਪਾਕਿਸਤਾਨ ਦੀ ਹੋਂਦ ਹੋ ਜਾਂਦੀ ਆ। ਲੇਕਿਨ ਸ਼ਾਇਦ ਬਹੁਤ ਘੱਟ ਸੋਤਿਆਂ ਨੂੰ ਜਾਂ ਆਪਾਂ ਨੂੰ ਇਹ ਨੌਲੇਜ ਹੋਊਗੀ ਕਿ ਉਸ ਵੇਲੇ ਦੇਖੋ ਇੱਕ ਇੰਗਲੈਂਡ ਆ ਤੇ ਇੱਕ ਯੂਨਾਈਟਿਡ ਕਿੰਗਡਮ ਆ।
ਹਾਂਜੀ
ਅਸੀਂ ਬੇਸਿਕਲੀ ਆਪਾਂ ਸੋਚ ਲੈਂਦੇ ਕਿ ਸੇਮ ਚੀਜ਼ ਆ, ਇਹ ਸੇਮ ਨਹੀਂ ਹੈ। ਯੂਨਾਈਟਿਡ ਕਿੰਗਡਮ ਔਰ ਇੰਗਲੈਂਡ ਟੈਰੀਟੋਰੀਅਲ ਸੇਮ ਆ ਲੇਕਿਨ ਉਹਦੀ ਹੋਂਦ ਡਿਫਰੈਂਟ ਹੈਗੀ ਆ। ਤੁਸੀਂ ਇੱਕ ਕਹਾਵਤ ਸੁਣੀ ਸੀਗੀ ਕਿ ਇੰਗਲੈਂਡ ਵਾਲਿਆਂ ਦੇ ਬਰਤਾਨੀਆ ਦੇ ਸਾਮਰਾਜ ਦੇ ਵਿੱਚ ਕਦੀ ਵੀ ਕੀ ਨਹੀਂ ਡੁੱਬਦਾ ਜੀ,
ਸੂਰਜ ਨਹੀਂ ਡੁੱਬਦਾ।
ਉਹਦਾ ਮਤਲਬ ਇਹ ਸੀਗਾ ਕਿ ਵਰਲਡ ਦੇ ਵਿੱਚ 90% ਪਾਰਟਸ ਉਹਨਾਂ ਦੇ ਅੰਡਰ ਸੀਗੇ ਜਿੱਥੇ ਦਿਨ ਚੜ੍ਹਦਾ ਕਿਤੇ ਨਾ ਕਿਤੇ ਉਹਨਾਂ ਦੀ ਰਾਤ ਵੀ ਚੱਲ ਰਹੀ ਸੀਗੀ। ਤਾਂ ਜਿੱਦਣ 15 ਅਗਸਤ 1947 ਨੂੰ ਸਾਨੂੰ ਆਜ਼ਾਦੀ ਮਿਲੀ ਆ ਨਾ ਜੀ, ਉਸ ਵੇਲੇ ਗੱਦੀ ਦੇ ਉੱਪਰ ਜਾਰਜ 6 ਬੈਠੇ ਸੀ ਇੰਗਲੈਂਡ ਦੇ ਵਿੱਚ, ਜਿਹੜੀ ਹੁਣ ਤੁਹਾਨੂੰ ਪਤਾ ਮੌਜੂਦਾ ਜਿਹੜੀ ਰਾਣੀ ਆ ਜਿਹਦੇ ਹੁਣ ਘਰ ਚ ਕਲੇਸ਼ ਪਿਆ ਹੋਇਆ, ਪ੍ਰਿੰਸ ਉਹਨਾਂ ਦੀ ਜਿਹੜੀ ਦਾਦੀ ਆ ਕੁਈਨ ਅਲਿਜ਼ਾਬੈਥ, ਉਹ ਸਭ ਤੋਂ ਲੌਂਗ ਰੂਲਿੰਗ ਕੁਈਨ ਹੈਗੀ ਆ ਜਿਹੜੀ ਯਾਰ, ਉਹਦੇ ਡੈਡੀ ਗੱਦੀ ਤੇ ਸੀਗੇ ਜੀ ਉਦੋਂ
ਜੀ।
ਹੁਣ ਗੱਲ ਕੀ ਹੈ, ਜਿੱਦਾਂ ਮੈਂ ਇਸ਼ਾਰਾ ਕਰਨ ਜਾ ਰਿਹਾ ਕਿ ਭਾਰਤ ਆਜ਼ਾਦ ਜ਼ਰੂਰ ਹੋ ਗਿਆ ਸੀ ਲੇਕਿਨ ਜਿਹੜਾ ਕਿੰਗ ਜਾਰਜ 6 ਸੀਗਾ ਉਹ ਹਲੇ ਵੀ ਸਾਡਾ ਮੋਨਾਰਕ ਸੀ ਇੰਡੀਆ ਦਾ
ਜੀ।
ਤਾਂ ਤੁਸੀਂ ਇੱਕ ਬੜੇ ਪਾਪੂਲਰ ਹਸਤੀ ਨੂੰ ਜਾਣਦੇ ਜੀ, ਲਾਰਡ ਮਾਊਂਟਬੈਟਨ। ਬਹੁਤ ਗੱਲਾਂ ਉਹਨਾਂ ਦੀਆਂ ਜੁੜੀਆਂ ਹੋਈਆਂ ਉਦੋਂ ਨੂੰ, ਮੈਨੂੰ ਲੱਗਦਾ ਮੈਂ ਹੱਸ ਕੇ ਤੁਹਾਨੂੰ ਇਸ਼ਾਰਾ ਦਿੱਤਾ, ਉਹ ਗੱਲਾਂ ਕਦੀ ਨਾ ਕਦੀ ਆਪਾਂ ਡਿਸਕਸ ਕਰਾਂਗੇ। ਕੁਛ ਪਰਿਵਾਰਾਂ ਨਾਲ ਕੁਛ ਰਿਲੇਸ਼ਨ ਸੀਗੇ, ਉਹ ਗੱਲਾਂ ਹਿਸਟੋਰੀਕਲ ਫੈਕਟਸ ਦੇ ਨਾਲ ਹੈਗੀਆਂ ਨੇ, ਜੇ ਕਦੀ ਮੌਕਾ ਲੱਗਿਆ ਆਪਾਂ ਉੱਥੇ ਵੀ ਡਿਸਕਸ਼ਨ ਕਰਾਂਗੇ ਕਿਉਂਕਿ ਆਪਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ। ਲਾਰਡ ਮਾਊਂਟਬੈਟਨ ਵਾਸ ਸਟਿਲ ਦਾ ਗਵਰਨਰ ਜਨਰਲ ਆਫ ਇੰਡੀਆ। ਮੁੰਨਾ ਹੋਇਆ ਕਿ ਅਸੀਂ ਆਜ਼ਾਦ ਜ਼ਰੂਰ ਹੋ ਗਏ ਲੇਕਿਨ ਭਾਰਤ ਕਾਮਨਵੈਲਥ ਕੰਟਰੀਜ਼ ਦਾ ਹਿੱਸਾ ਬਣ ਗਿਆ। ਹੁਣ ਜਿਹੜਾ ਉਹ ਉਹਨਾਂ ਦਾ ਭਾਈ ਸਾਹਿਬ ਦਾ ਜਾਂ ਜਿਨ੍ਹਾਂ ਦਾ ਮੈਨੂੰ ਆਇਆ ਵਾ, ਉਹ ਕਹਿੰਦੇ ਕਿ ਫਰਕ ਕੀ ਪਿਆ ਜਦੋਂ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਇੰਪਲੀਮੈਂਟ ਹੋ ਗਿਆ, ਅਡੋਪਟ ਹੋ ਗਿਆ, ਉਸ ਦਿਨ ਤੋਂ ਅਸੀਂ ਕਿੰਗ ਜਾਰਜ 6 ਵੀ ਸਾਡੇ ਤੋਂ ਲੱਥ ਗਏ
ਜੀ।
ਜਿਹੜਾ ਗਵਰਨਰ ਜਨਰਲ ਆਫ ਇੰਡੀਆ ਸੀਗੀ ਉਹ ਵੀ ਹੁਣ ਇੰਡੀਆ ਤੇ ਉਹਨਾਂ ਦੀ ਉਹ ਪਾਵਰ ਨਹੀਂ ਰਹੀ ਕਿਉਂਕਿ ਇੰਡੀਆ ਆਪਣੇ ਆਪ ਦੇ ਵਿੱਚ
ਜੀ
ਸਰਵ ਸੱਤਾ ਪੂਰਨ ਦੇਸ਼ ਬਣ ਗਿਆ। ਤੁਸੀਂ ਸੰਵਿਧਾਨ ਦੀ ਪ੍ਰਸਤਾਵਨਾ ਸ਼ੁਰੂ ਹੁੰਦੀ ਆ ਕਿ ਹਮ ਭਾਰਤ ਗਣਰਾਜ ਕੇ ਵਾਸੀ ਸਰਵ ਸੱਤਾ ਪੂਰਨ, ਉੱਥੋਂ ਲਾਈਨ ਸਟਾਰਟ ਹੁੰਦੀ ਆ ਜਿਹਨੂੰ ਅਸੀਂ ਪ੍ਰੀਐਂਬਲ ਟੂ ਦਾ ਕੰਸਟੀਟਿਊਸ਼ਨ ਬੋਲਦੇ ਹਾਂ
ਜੀ।
ਸੋ ਜਿਉਂ ਜਿਉਂ ਪ੍ਰੋਗਰਾਮ ਅੱਗੇ ਵਧਦਾ ਪਵਨ ਜੀ ਆਪਾਂ ਇਸ ਗੱਲ ਨੂੰ ਜਾਰੀ ਰੱਖਦੇ ਹਾਂ, ਤੁਸੀਂ ਕੰਟੀਨਿਊ ਕਰੋ।
ਬਿਲਕੁਲ, ਇੱਕ ਹੋਰ ਪਿਆਰਾ ਜਿਹਾ ਗੀਤ ਜੀ ਮੈਨੂੰ ਆਈ ਹੈ ਜੀ, ਡਿਮਾਂਡ ਆਈ ਹੈਗੀ ਇਸ ਪਿਆਰੇ ਜਿਹੇ ਗੀਤ ਦੀ, ਤੇ ਇਹ ਗੀਤ ਤੁਹਾਡੇ ਲਈ ਸਪੋਂਸਰ ਕੀਤਾ ਜਾਂਦਾ ਜੀ ਇੱਕ ਵਾਰੀ ਫਿਰ ਤੋਂ ਡਿਲਾਈਟ ਇਮੀਗ੍ਰੇਸ਼ਨ ਦੇ ਸਹਿਯੋਗ ਦੇ ਨਾਲ, ਜਿੱਥੋਂ ਤੁਸੀਂ ਲੈ ਸਕਦੇ ਹੋ ਇਮੀਗ੍ਰੇਸ਼ਨ ਦੀਆਂ ਸੇਵਾਵਾਂ। ਅਗਰ ਤੁਸੀਂ ਕੋਈ ਵੀ ਵਿਜ਼ਟਰ ਵੀਜ਼ਾ ਜਿਹੜਾ ਤੁਹਾਡਾ ਕੋਈ ਰਿਫਿਊਜ਼ ਹੋਇਆ ਹੈਗਾ ਆ ਜਾਂ ਤੁਸੀਂ ਉਹਦੇ ਉੱਤੇ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ, ਚਾਹੇ ਤੁਹਾਡਾ ਪੇਰੈਂਟਸ ਦਾ ਵੀਜ਼ਾ ਰਿਫਿਊਜ਼ ਹੋਇਆ ਜਾਂ ਫਿਰ ਕਿਸੇ ਰਿਸ਼ਤੇਦਾਰ ਦਾ, ਗੱਲਬਾਤ ਕਰਨ ਦੇ ਲਈ ਤੁਸੀਂ 647-5-64-64 ਦੇ ਉੱਤੇ ਸੰਪਰਕ ਕਰਨਾ। ਅਗਰ ਤੁਸੀਂ ਕਿਸੇ ਨੂੰ ਨਰਸਿੰਗ ਵੀਜ਼ੇ ਦੇ ਉੱਤੇ ਲੈ ਕੇ ਆਉਣਾ ਚਾਹੁੰਦੇ ਹੋ ਐਜ਼ ਏ ਨੈਨੀ ਕੇਅਰ ਕੇਵਰ ਦੇ ਤੌਰ ਦੇ ਉੱਤੇ ਆਪਣੇ ਕਿਸੇ ਚਹੇਤੇ ਨੂੰ ਇੰਡੀਆ ਤੋਂ ਜਾਂ ਫਿਰ ਕਿਸੇ ਹੋਰ ਕੰਟਰੀ ਤੋਂ ਲੈ ਕੇ ਆਉਣਾ ਚਾਹੁੰਦੇ ਹੋ, ਨਵੇਂ ਪ੍ਰੋਗਰਾਮ ਦੇ ਤਹਿਤ ਨਵੇਂ ਰੂਲ ਦੇ ਮੁਤਾਬਿਕ ਕਾਫੀ ਜ਼ਿਆਦੀਆਂ ਚੀਜ਼ਾਂ ਜੀ ਅਮੈਂਡਮੈਂਟ ਹੋਈਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲਬਾਤ ਕਰਨ ਦੇ ਲਈ ਤੁਸੀਂ ਗੱਲਬਾਤ ਕਰਨੀ ਹੈ ਜੀ 647-5-64 6464 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਔਰ ਅਗਰ ਤੁਸੀਂ ਸਟੂਡੈਂਟ ਆਏ ਹੈਗੇ ਹੋ, ਅਗਰ ਤੁਹਾਡੀ ਜਿਹੜੀ ਜੀ ਪੜ੍ਹਾਈ ਉਹ ਖਤਮ ਹੋ ਚੁੱਕੀ ਆ, ਅੱਗੇ ਤੁਸੀਂ ਕਿਸ ਤਰੀਕੇ ਦੇ ਨਾਲ ਵਧਣਾ ਹੈਗਾ ਆ, ਤਾਂ ਇਹਨਾਂ ਸਾਰੀਆਂ ਗੱਲਾਂ ਦੇ ਲਈ ਸਲਾਹ ਮਸ਼ਵਰਾ ਬਹੁਤ ਜ਼ਰੂਰੀ ਹੈਗਾ ਆ, ਕਿਉਂਕਿ ਪ੍ਰੋਫੈਸ਼ਨਲ ਦੇ ਲਈ ਜਿਹੜੀ ਸਲਾਹ ਹੈਗੀ ਆ ਤੁਹਾਡੀ ਕੰਮ ਆ ਸਕਦੀ ਹੈ। ਅਤੇ ਤੁਸੀਂ ਗੱਲਬਾਤ ਕਰਨੀ ਆ 6474464 7500 6464 ਦੇ ਉੱਤੇ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ ਜਾਂ ਫਿਰ ਨੰਬਰ ਕਮਾ ਸਕਦੇ ਹੋ, ਤੁਹਾਨੂੰ ਕਾਲ ਵਾਪਸ ਜਿਹੜੀ ਉਹ ਆ ਜਾਵੇਗੀ। ਗਾਣਾ ਜਿਹੜਾ ਜੀ ਮੈਂ ਤੁਹਾਡੇ ਨਾਲ ਰੂਬਰੂ ਕਰ ਰਿਹਾ
शहबीर जवानों का, अलबेलों का, मस्तानों का, इस देश का यारो, इस देश का यारो, क्या कहना, ये देश है दुनिया का गहना। चौड़ी छाती वीरों की, यहाँ भोली शक्लें हीरों की, यहाँ गाते हैं रांझे, यहाँ गाते हैं रांझे, मस्ती में मचती हैं धूमे बस्ती में। पहाड़े झूलों की, राहों में कतारे फूलों की, यहाँ हंसता है सावन, यहाँ हंसता है सावन, बालों में खिलती है कलियां गालों में। कहीं दंगल शौक जवानों के, कहीं करतब तीर कमानों के, यहाँ नित नित मेले, यहाँ नित नित मेले, सजते हैं नित ढोल और ताशे बजते हैं। भर के लिए दिल धा रहे हम, दुश्मन के लिए तलवा रहे हम, मैदान में अगर हम, मैदान में अगर हम डट जाए, मुश्किल है कि पीछे हट जाए।
ਜੀ ਹਾਂ, ਰਿਸ਼ੀ ਮੈਟ੍ਰੈਸ, ਅੱਜ ਹੀ ਕਾਲ ਕਰੋ 416-213 11-17 ਤੇ ਸਿਗਨੇਚਰ ਆਫ ਸਲੀਪ ਐਂਡ ਕੰਫਰਟ ਰਿਸ਼ੀ ਮੈਟ੍ਰੇਸ
ਰਿਸ਼ੀ ਮੈਟ੍ਰੇਸ
ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਰ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨ ਇਨ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ ਸਵੀਟ ਮਹਿਲ ਟ੍ਰੈਡੀਸ਼ਨ
ਜੀ ਤੁਸੀਂ ਸੁਣ ਰਹੇ ਰੇਡੀਓ ਪ੍ਰੋਗਰਾਮ ਏਸ਼ੀਅਨ ਆਵਾਜ਼ ਮੈਂ ਤੁਹਾਡਾ ਦੋਸਤ ਤੇ ਹੋਸਟ ਪਵਨ ਤਲਵਾਰ ਮੇਰੇ ਨਾਲ ਜੀ ਵਿਲੀਅਮਜੀਤ ਬਸਰਾ ਜੀ ਤੇ ਮੁਨਾ ਜੱਜ ਜੀ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਸਾਥ ਦੇ ਰਹੇ ਨੇ ਤੇ ਗੱਲਬਾਤ ਕਰਾਂਗੇ ਜੀ ਅਗਰ ਤੁਸੀਂ ਟਿਫਨ ਸਰਵਿਸ ਕਰਵਾਉਣੀ ਹੈਗੀ ਹੈ ਤਾਂ ਤੁਸੀਂ ਮਨੀਤ ਟਿਫਨ ਸਰਵਿਸ ਤੋਂ ਇੱਕ ਵਾਰੀ ਸਰਵਿਸ ਲੈ ਕੇ ਦੇਖੋ ਇਹਨਾਂ ਦੇ ਕੋਲੋਂ ਤੁਸੀਂ ਜਿਹੜਾ ਖਾਣਾ ਹੈਗਾ ਜੋ ਬਿਲਕੁਲ ਘਰ ਵਰਗਾ ਤੁਹਾਨੂੰ ਮਿਲੇਗਾ ਬਹੁਤ ਹੈਲਦੀ ਫੂਡ ਔਰ ਸਵਾਦਿਸ਼ਟ ਜਿਹੜਾ ਜੀ ਭੋਜਨ ਉਹ ਤੁਹਾਡੇ ਲਈ ਬਣਾ ਕੇ ਦੇਣਗੇ 647-740-9974 ਦੇ ਉੱਤੇ ਤੁਸੀਂ ਮਨੀਤ ਟਿਫਨ ਸਰਵਿਸ ਦੇ ਨਾਲ ਗੱਲ ਕਰਨੀ ਆ 6477409774 ਦੇ ਉੱਤੇ ਤੁਸੀਂ ਮਨੀਤ ਟਿਫਨ ਸਰਵਿਸ ਦੇ ਨਾਲ ਤੁਸੀਂ ਗੱਲਬਾਤ ਕਰਕੇ ਆਪਣਾ ਜਿਹੜਾ ਜੀ ਭੋਜਨ ਹੈਗਾ ਆ ਉਹ ਵਧੀਆ ਅਤੇ ਹੈਲਦੀ ਜਿਹੜਾ ਜੀ ਤੁਸੀਂ ਇੰਜੋਏ ਕਰ ਸਕਦੇ ਹੋ phpconcrete.ca ਦਾ ਵੀ ਜ਼ਿਕਰ ਕਰਨਾ ਬਣਦਾ ਅਗਰ ਤੁਸੀਂ ਘਰ ਦਾ ਡਰਾਈਵਵੇ ਪ੍ਰੋਫੈਸ਼ਨਲ ਦਿੱਖ ਵਾਲਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ phpconcrete.ca ਦੇ ਨਾਲ ਰਾਬਤਾ ਕਰ ਲਓ 2020 ਦੀਆਂ ਜਿਹੜੀਆਂ ਬੁਕਿੰਗ ਹੈਗੀਆਂ ਜੋ ਆਲਰੇਡੀ ਚੱਲ ਪਈਆਂ ਹੈਗੀਆਂ ਬਹੁਤ ਪ੍ਰੋਫੈਸ਼ਨਲ ਨੇ 15 ਸਾਲਾਂ ਤੋਂ ਜ਼ਿਆਦਾ ਦਾ ਤਜ਼ਰਬਾ ਰੱਖਦੇ ਨੇ ਔਰ ਅਗਰ ਤੁਸੀਂ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖਣਾ ਹੈਗਾ ਤਾਂ ਤੁਸੀਂ phpconcrete.ca ਦੀ ਵੈਬਸਾਈਟ ਨੂੰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਲਓ ਨੰਬਰ ਟੂ ਕਾਲ 647-998-5296-647-998-5296 ਦੇ ਉੱਤੇ ਤੁਸੀਂ ਸੰਜੀਵ ਹੋਣਾ ਦੇ ਨਾਲ ਜਾਂ ਫਿਰ ਬੁੱਟਰਵੀਰ ਦੇ ਨਾਲ ਗੱਲਬਾਤ ਕਰੂੰਗੇ ਅਤੇ ਫ੍ਰੀ ਐਸਟੀਮੇਟ ਜਿਹੜਾ ਜੀ ਉਹ ਤੁਹਾਨੂੰ ਦੇ ਜਾਣਗੇ ਅਟਲਾਂਟਿਕ ਇੰਟਰਨੈਸ਼ਨਲ ਕਾਲਜ ਦੇ ਵਿੱਚ ਤੁਸੀਂ ਸਿਕਿਉਰਿਟੀ ਪਰਸਨ ਦਾ ਕੋਰਸ ਕਰਨਾ ਹੈਗਾ ਆ ਤਾਂ ਤੁਸੀਂ ਬ੍ਰਾਂਪਟਨ ਦੇ ਵਿੱਚ ਹੀ ਅਟਲਾਂਟਿਕ ਇੰਟਰਨੈਸ਼ਨਲ ਕਾਲਜ ਦੇ ਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਓ ਔਰ ਉੱਥੋਂ ਤੁਸੀਂ ਸਰਟੀਫਾਈਡ ਜਿਹੜਾ ਜੀ ਸਿਕਿਉਰਿਟੀ ਦਾ ਕੋਰਸ ਕਰ ਸਕਦੇ ਹੋ 416-846-9447 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਹੈ ਜੀ ਅਟਲਾਂਟਿਕ ਕਾਲਜ ਬ੍ਰਾਂਪਟਨ ਦੇ ਨਾਲ ਸਿਟੀ ਟਰੱਕ ਐਂਡ ਫੋਰਕਲਿਫਟ ਟਰੱਕ ਚਲਾਉਣਾ ਸਿੱਖਣਾ ਚਾਹੁੰਦੇ ਹੋ ਜਾਂ ਫਿਰ ਫੋਰਕਲਿਫਟ ਸਿੱਖਣੀ ਹੈਗੀ ਹੈ ਤਾਂ ਸਿਟੀ ਟਰੱਕ ਐਂਡ ਫੋਰਕਲਿਫਟ ਦੇ ਜੈਗ ਗਿੱਲ ਹੋਣਾਂ ਦੇ ਨਾਲ ਗੱਲਬਾਤ ਕਰਨੀ ਆ ਲੰਬਾ ਤਜਰਬਾ ਰੱਖਦੇ ਨੇ ਤੁਹਾਨੂੰ ਪਰਫੈਕਟ ਟਰੱਕ ਡਰਾਈਵਰ ਜਿਹੜਾ ਜੀ ਉਹ ਬਣਾ ਦੇਣਗੇ ਬਹੁਤ ਜਲਦ ਅਤੇ ਇੱਥੋਂ ਸਿੱਖੇ ਹੋਏ ਡਰਾਈਵਰ ਨੂੰ ਤੁਹਾਡੇ ਕੋਲੋਂ ਵਧੀਆ ਕੰਪਨੀਆਂ ਜਿਹੜੀਆਂ ਜੀ ਤੁਹਾਨੂੰ ਅੱਛੇ ਪੇ ਰੇਟ ਦੇ ਉੱਤੇ ਹਾਇਰ ਕਰ ਲੈਣਗੀਆਂ ਸਿਟੀ ਟਰੱਕ ਐਂਡ ਫੋਰਕਲਿਫਟ 416-649-9449 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਆ ਜੀ ਵਿਲੀਅਮ ਜੀ
ਪਵਨ ਜੀ ਜੇ ਆਪਾਂ ਥੋੜ੍ਹਾ ਜਿਹਾ ਹਿਸਟੋਰੀਕਲ ਅੱਜ ਦੇ ਦਿਨ ਨੂੰ ਘੋਖਦੇ ਹਾਂ ਤਾਂ ਮੈਂ ਸਮ ਆਪਾਂ ਇਸ ਗੱਲ ਨਾਲ ਜ਼ਰੂਰ ਕਰੂੰਗਾ ਕਿ ਸਭ ਤੋਂ ਵੱਡੀ ਚੇਂਜ 26 ਜਨਵਰੀ 1950 ਨੂੰ ਇਹ ਆਉਂਦੀ ਹੈਗੀ ਆ ਕਿ ਜਦੋਂ ਹੀ ਸੰਵਿਧਾਨ ਸਾਡਾ ਲਾਗੂ ਹੋ ਜਾਂਦਾ ਜੀ 10:18 ਤੇ ਸਵੇਰੇ ਫਾਈਨਲਾਈਜ਼ ਹੋ ਗਿਆ ਸੀ ਜੀ 26 ਜਨਵਰੀ 1950 ਨੂੰ ਜਦੋਂ ਸਾਡਾ ਕੌਨਸਟੀਟਿਊਸ਼ਨ ਹੋ ਗਿਆ ਅਡੋਪਟ ਕਰ ਲਿਆ ਗਿਆ ਤਾਂ ਡਾਕਟਰ ਰਜਿੰਦਰ ਪ੍ਰਸ਼ਾਦ ਜਿਹੜੇ ਸੀਗੇ ਹਿੰਦੁਸਤਾਨ ਦੇ ਪਹਿਲੇ ਆਜ਼ਾਦ ਭਾਰਤ ਦੇ ਜਿਹੜੇ ਸੀ ਉਹ ਰਾਸ਼ਟਰਪਤੀ ਬਣੇ ਤੇ ਹਿੰਦੀ ਔਰ ਇੰਗਲਿਸ਼ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਜੀ ਠੀਕ ਹੈ ਜੀ ਔਰ ਖਾਸੀਅਤ ਦੇਖੋ 440 ਆਰਟੀਕਲ 22 ਭਾਗਾਂ ਦੇ ਵਿੱਚ ਵੰਡੇ ਮੈਂ ਸਿਰਫ ਥੋੜ੍ਹੀ ਜਿਹੀ ਇਸ ਗੱਲ ਦੇ ਉੱਪਰ ਤਾਂ ਸਟ੍ਰੈਸ ਦੇਣ ਦੀ ਦੇ ਰਿਹਾ ਹੈਗਾ ਕਿ ਵੀ ਕਿੱਡਾ ਮਹਾਨ ਸੰਵਿਧਾਨ ਹੈਗਾ ਕਿਉਂਕਿ ਇੱਕ ਮੁਲਕ ਨੂੰ ਏਡੇ ਵੱਡੇ ਮੁਲਕ ਨੂੰ ਇੱਕ ਸੰਵਿਧਾਨ ਦੇ ਵਿੱਚ ਬੰਨ ਕੇ ਚਲਾਉਣਾ ਜੇ ਅੱਜ ਤੱਕ ਚਲੋ ਚੱਲ ਰਿਹਾ ਵਾ ਸੋ ਮੈਨੀ ਪੋਲੀਟੀਕਲ ਥਿੰਗਸ ਵਿੱਚ ਆ ਜਾਂਦੀਆਂ ਨੇ ਤਾਂ ਉਹ ਵੀ ਇੱਕ ਤਰੱਕੀ ਦੀ ਨਿਸ਼ਾਨੀ ਹੁੰਦੀ ਆ ਜੇ ਵਿਰੋਧਤਾ ਨਾ ਹੋਵੇ ਤਾਂ ਕੋਈ ਵੀ ਮੁਲਕ ਤਰੱਕੀ ਜਿਹੜੀ ਉਹ ਨਹੀਂ ਕਰ ਸਕਦਾ ਫਿਰ ਉਸ ਤੋਂ ਇੰਟਰਸਟਿੰਗ ਗੱਲ ਇਹ ਆ ਕਿ ਜਨਗਨ ਮਨ ਬਾਰੇ ਪਵਨ ਜੀ ਸ਼ਾਇਦ ਤੁਸੀਂ ਵੀ ਕਦੀ ਉਹਨਾਂ ਫੀਲ ਕੀਤਾ ਹੋਣਾ ਕਿ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਉਹ ਨੈਸ਼ਨਲ ਐਂਥਮ ਆਪਣੇ ਮੁਲਕ ਦਾ ਬੜਾ ਜੋਸ਼ੀਲਾ ਬਹੁਤ ਆ ਕਿਉਂਕਿ ਜਦੋਂ ਵੀ ਕੋਈ ਗੇਮ ਚੱਲਦੀ ਹੁੰਦੀ ਆ ਹਾਕੀ ਕ੍ਰਿਕਟ ਦੀ ਅਲੱਗ ਅਲੱਗ ਰਿਸਪੈਕਟ ਆਪਾਂ ਸਾਰਿਆਂ ਦੀ ਕਰਦੇ ਹਾਂ ਮੈਨੂੰ ਲੱਗਦਾ ਹਰੇਕ ਦੇਸ਼ ਲਈ ਸਭ ਤੋਂ ਰਿਸਪੈਕਟਫੁਲ ਚੀਜ਼ ਉੱਥੋਂ ਦਾ ਨੈਸ਼ਨਲ ਐਂਥਮ ਹੁੰਦਾ ਲੇਕਿਨ ਮੈਂ ਕਈ ਵਾਰੀ ਇਹਦੀ ਕੰਪੋਜੀਸ਼ਨ ਨੂੰ ਸੁਣਦਾ ਵੀ ਹੁੰਦਾ ਪੜ੍ਹਦਾ ਵੀ ਹੁੰਦਾ ਜਨਗਨ ਮਨ ਦੇ ਵਿੱਚ ਇੱਕ ਨੈਚੁਰਲ ਜੋਸ਼ ਬਹੁਤ ਆ
ਜੀ ਜੀ
ਕਿਉਂਕਿ ਉਹਦੀ ਬੀਟ ਹੀ ਇੱਦਾਂ ਦੀ ਹੈਗੀ ਉਹਨੂੰ ਆਰਮੀ ਬੀਟ ਦੇ ਨਾਲ ਉਹਨੂੰ ਉਹ ਕੀਤਾ ਹੋਇਆ ਜਨਗਨ ਮਨ ਵੀ ਜਿਹੜਾ ਹੈਗਾ ਜੀ ਉਹ 24 ਜਨਵਰੀ 1950 ਨੂੰ ਐਜ਼ ਏ ਨੈਸ਼ਨਲ ਐਂਥਮ ਅਡੋਪਟ ਕਰ ਲਿਆ ਗਿਆ ਸੀ
ਜੀ
ਸੋ ਮੈਂ ਇਹਨੂੰ ਸਮ ਅਪ ਇਹ ਕਰਦਾ ਕਿ 26 ਜਨਵਰੀ 1950 ਦੇਖਿਆ ਜਾਵੇ 15 ਅਗਸਤ 1947 ਨਾਲੋਂ ਵੀ ਇੰਪੋਰਟੈਂਟ ਆ ਕਿਉਂਕਿ 19 ਦੇਰ ਤੱਕ ਤਾਂ ਉਹ ਕਿੰਗ ਜਾਰਜ 6 ਤੇ ਮਾਊਂਟਬੈਟਨ ਸਾਹਿਬ ਹੀ ਸਾਡੇ ਤੇ ਕਿਤੇ ਨਾ ਕਿਤੇ ਇਨਡਾਇਰੈਕਟਲੀ ਰਾਜ ਕਰ ਰਹੇ ਸੀ।
ਜੀ ਬਿਲਕੁਲ ਜੀ ਮੋਨਾ ਜੀ।
ਹਾਂਜੀ ਮੈਂ ਵੀ ਇੱਥੇ ਅਬਾਊਟ 26 ਜਨਵਰੀ ਇਹੀ ਸਮਅਪ ਕਰਾਂਗੇ ਕਿ ਹਰ ਦਿਨ ਦੀ ਆਪਣੀ ਇੱਕ ਇੰਪੋਰਟੈਂਸ ਹੈਗੀ ਹੈ ਕਿ 15 ਅਗਸਤ ਦੀ ਆਪਣੀ ਇੱਕ ਇੰਪੋਰਟੈਂਸ ਹੈ ਤੇ 26 ਜਨਵਰੀ ਜਿਹੜੀ ਹੈ ਉਹਦੀ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਇੰਪੋਰਟੈਂਸ ਹੈ ਬਿਕੋਜ਼ ਜਿਹੜੀ ਇੰਡੀਆ ਹੈ ਉਹ ਬਿਗੈਸਟ ਡੈਮੋਕ੍ਰੇਸੀ ਹੈਗੀ ਹੈ ਵਰਲਡ ਦੀ। ਸੋ ਇੰਨੀ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਲਾਈਕ ਰਿਪਬਲਿਕ ਬਣਨਾ ਹੈ ਜਾਂ ਤੁਸੀਂ ਉਹਦਾ ਸੰਵਿਧਾਨ ਲਿਖ ਰਹੇ ਹੋ, ਇਟ ਇਟਸੈਲਫ ਇਜ਼ ਅ ਵੈਰੀ ਵੈਰੀ ਬਿਗ ਅਚੀਵਮੈਂਟ। ਤੇ ਮੇਰੇ ਵੱਲੋਂ ਵਾਂਸ ਅਗੇਨ ਟੂ ਆਲ ਇੰਡੀਅਨਸ ਜਿਹੜੇ ਇੱਥੇ ਵੀ ਹੈਗੇ ਨੇ ਤੇ ਇੰਡੀਆ ਦੇ ਵਿੱਚ ਵੀ ਹੈਗੇ ਨੇ, ਸਾਰਿਆਂ ਨੂੰ ਇਸ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਹੁਣ ਪ੍ਰੈਜ਼ੈਂਟ ਦੀ ਮੈਂ ਤੁਹਾਨੂੰ 5 ਐਗਜ਼ਾਮਪਲ ਦਿੰਦਾ ਵਾਂ। ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਹੈ ਬ੍ਰਸਲਸ ਦੇ ਵਿੱਚ,
ਠੀਕ
ਹੈ ਜੀ। ਹੁਣ ਉਹਨਾਂ ਨੇ ਕੱਲ ਉੱਥੇ ਕੀ ਉੱਥੇ ਦੇਖੋ ਇੰਡੀਆ ਦੀ ਜਾਂ ਕੈਨੇਡਾ ਦੀ ਆਪਣੀ ਪਾਵਰ ਹੈ, ਇੰਡੀਆ ਦੀ ਆਪਣੀ ਪਾਵਰ ਆ। ਜਿਹੜਾ ਹੁਣ ਉੱਥੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆਇਆ ਵਾ ਉਹ ਹਿੰਦੁਸਤਾਨ ਦੀ ਭਾਰਤ ਦੀ ਆਪਣੀ ਇੱਕ ਇੰਟਰਨਲ ਪ੍ਰਭੂ ਸੱਤਾ ਦੀ ਗੱਲ ਆ, ਉਹ ਜੋ ਮਰਜ਼ੀ ਕਰਨ। ਅਸੀਂ ਅਸੀਂ ਹੁਣ ਕੱਲ ਯੂਰਪੀਅਨ ਯੂਨੀਅਨ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਰੈਜ਼ੋਲੂਸ਼ਨ ਪਾ ਦਿੱਤਾ ਉਹਦੇ ਅਗੇਂਸਟ।
ਹਾਂਜੀ।
ਸੋ ਅੱਜ ਬੜਾ ਵਧੀਆ ਰਾਤ ਜਵਾਬ ਜਿਹੜਾ ਵਾ ਭਾਰਤੀ ਗਵਰਨਮੈਂਟ ਵੱਲੋਂ ਦਿੱਤਾ ਜਾ ਚੁੱਕਿਆ ਕਿ ਇਹ ਸਾਡਾ ਇੰਟਰਨਲ ਮਾਮਲਾ। ਕਿਉਂ ਇਹਨੂੰ ਮੈਂ ਅੱਜ ਦੇ ਦਿਨ ਨਾਲ ਜੋੜਿਆ? ਕਿਉਂਕਿ ਜੇ ਇਹ ਸੰਵਿਧਾਨ ਲਾਗੂ ਨਾ ਹੋਇਆ ਹੁੰਦਾ, ਹਿੰਦੁਸਤਾਨ ਅਗਰ ਪ੍ਰਭੂ ਸੱਤਾ ਸੰਪੰਨ ਨਾ ਹੁੰਦਾ ਤਾਂ ਸ਼ਾਇਦ ਉਹ ਦਖਲ ਅੰਦਾਜ਼ੀ ਦੂਸਰੇ ਮੁਲਕਾਂ ਨੇ ਸਾਡੇ ਹਿੰਦੁਸਤਾਨ ਤੇ ਕਰਨੀ ਸੀ।
ਬਹੁਤ ਖੂਬ ਜੀ, ਤੁਸੀਂ ਬਹੁਤ ਵਧੀਆ ਇਹਨੂੰ ਕੋਡ ਕੀਤਾ ਔਰ ਜਿਹੜਾ ਸਮਾਪਕ ਤੁਸੀਂ ਕੀਤਾ ਹੈਗਾ ਕਿ ਜੇ ਉਹ ਸੰਵਿਧਾਨ ਨਾ ਹੁੰਦਾ ਤੇ ਦੂਸਰੇ ਮੁਲਕ ਜਿਹੜੇ ਨੇ ਜੀ ਉਹ ਸਾਡੇ ਤੇ ਦਖਲ ਅੰਦਾਜ਼ੀ ਕਰ ਸਕਦੇ ਸੀਗੇ। ਹੁਣ ਆਪਾਂ ਇਸ ਤੋਂ ਬਾਅਦ ਅੱਗੇ ਆਪਣਾ ਨਵੇਂ ਟੌਪਿਕ ਦੇ ਉੱਤੇ ਚੱਲਾਂਗੇ। ਸੈਂਚਰੀ 21 ਰੈੱਡ ਸਟਾਰ ਰਿਐਲਿਟੀ ਦੀ ਗੱਲਬਾਤ ਕਰਦੇ ਹਾਂ। ਨਿੱਕ ਸ਼ਰਮਾ ਦੇ ਨਾਲ ਗੱਲਬਾਤ ਕਰਨੀ ਹੈ ਤੁਸੀਂ, ਅਗਰ ਤੁਸੀਂ ਪ੍ਰੋਫੈਸ਼ਨਲ ਟੀਮ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਨਿੱਕ ਦੇ ਨਾਲ ਇੱਕ ਵਾਰੀ ਜ਼ਰੂਰ ਬੈਠ ਕੇ ਦੇਖੋ। ਬਹੁਤ ਵਧੀਆ ਲੰਬਾ ਤਜਰਬਾ ਰੱਖਦੇ ਨੇ ਔਰ ਇਹਨਾਂ ਦੀ ਬ੍ਰੋਕਰੇਜ ਜਿਹੜੀ ਹੈਗੀ ਹੈ ਜੋ ਬਿਲਕੁਲ ਕੁਈਨ ਐਂਡ ਕੈਨੇਡੀ ਦੀ ਇੰਟਰਸੈਕਸ਼ਨ ਦੇ ਉੱਤੇ ਬਹੁਤ ਵੱਡੀ ਪਾਰਕਿੰਗ ਲੋਟ ਇਹਨਾਂ ਕੋਲ ਹੈਗਾ ਆ, ਤਾਂ ਤੁਸੀਂ ਉੱਥੇ ਜਾ ਕੇ ਇਹਨਾਂ ਦੇ ਨਾਲ 1-to-1 ਬੈਠ ਕੇ ਗੱਲਬਾਤ ਕਰ ਸਕਦੇ ਹੋ। 416-565-5000 ਸਵੀਟ ਮੈਲ, ਅਗਰ ਤੁਸੀਂ ਘਰ ਦੇ ਵਿੱਚ ਕੇਟਰਿੰਗ ਕਰਵਾਉਣੀ ਹੈ ਜਾਂ ਫਿਰ ਬੈਠ ਕੇ ਬਹੁਤ ਹੀ ਵਧੀਆ ਸ਼ਾਨਦਾਰ ਹੋਟਲ ਦੇ ਵਿੱਚ ਖਾਣਾ ਹੈਗਾ, ਰੈਸਟੋਰੈਂਟ ਨੂੰ ਇੱਕ ਵਾਰੀ ਜ਼ਰੂਰ ਵਿਜ਼ਿਟ ਕੀਤਾ ਜਾ ਸਕਦਾ। ਰੈਕਸਡੇਲ ਦੀ ਲੋਕੇਸ਼ਨ ਵਾਲਾ ਸਵੀਟ ਮਹਿਲ, 416-679-9191, 416-679-9191 ਦੇ ਉੱਤੇ ਤੁਸੀਂ ਜੀ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਡਿਲਾਈਟ ਇਮੀਗ੍ਰੇਸ਼ਨ ਦਾ ਇੱਕ ਵਾਰੀ ਫਿਰ ਤੋਂ ਨੰਬਰ ਨੋਟ ਕਰ ਸਕਦੇ ਹੋ, 647-5400-6464 ਦੇ ਉੱਤੇ ਤੁਸੀਂ ਜਿਹੜੀ ਹੈ ਜੀ ਗੱਲਬਾਤ ਕਰਨੀ ਆ। ਤੁਹਾਡਾ ਸੈੱਲਫੋਨ ਦਾ ਬਿੱਲ ਜਿਹੜਾ ਜ਼ਿਆਦਾ ਆ ਰਿਹਾ, ਤੁਸੀਂ ਉਸਨੂੰ ਘਟਾਉਣਾ ਚਾਹੁੰਦੇ ਹੋ ਤਾਂ ਇੱਕਦਮ ਫਰੀਡਮ ਮੋਬਾਈਲ ਦੇ ਨਾਲ ਸਵਿੱਚ ਕਰਕੇ ਦੇਖ ਲਓ, ਤੁਹਾਡਾ ਜਿਹੜਾ ਬਿੱਲ ਹੈਗਾ ਜੀ ਉਹ ਕਾਫੀ ਘੱਟ ਜਾਏਗਾ। ਜ਼ੀਰੋ ਡਾਊਨ ਦੇ ਉੱਤੇ ਤੁਸੀਂ ਸੈਮਸੰਗ ਦੇ ਬ੍ਰੈਂਡ ਨਿਊ ਫੋਨ ਲੈਣੇ ਨੇ ਤਾਂ ਵੀ ਤੁਸੀਂ ਫਰੀਡਮ ਮੋਬਾਈਲ ਨੂੰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ। 647-350-2200 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਹੈ ਜੀ। ਮੋਨਾ ਜੀ ਕੋਲ ਕੁਝ ਅਪਡੇਟਸ ਹੈਗੀਆਂ ਨੇ, ਆਪਾਂ ਵੀ ਲੈਣੇ
ਹਾਂ। ਮੇਰੇ ਕੋਲ ਇੱਕ ਨਿਊਜ਼ ਹੈਗੀ ਹੈ ਅਬਾਊਟ ਜਿਹੜੀ ਰੋਟੇਟਿੰਗ ਸਟ੍ਰਾਈਕ ਚੱਲ ਰਹੀ ਹੈ ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੈਰੀਓ ਦੀ। ਇਹ ਹੁਣ ਇਟਸ ਗੋਨਾ ਪ੍ਰੋਸੀਡ ਇਨ ਟੂ ਸੈਕਿੰਡ ਵੀਕ ਦੇ ਵਿੱਚ ਜਾਣ ਵਾਲੀ ਹੈ, ਅਤੇ ਪਹਿਲਾਂ ਇਹਦੇ ਨਾਲੋਂ ਸਿਰਫ 3 ਬੋਰਡ ਹੀ ਸੀ ਜਿਹੜੇ ਅਫੈਕਟਿਡ ਸੀਗੇ। ਸੋ ਲੇਟੈਸਟ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਹੈ ਕਿ ਇਹਨਾਂ ਦੀ ਜਿਹੜੀ ਪੋਟੈਂਸ਼ੀਅਲ ਵਾਕਆਊਟ ਹੈ ਇਹਦੇ ਵਿੱਚ ਹੁਣ ਜਿਹੜੇ ਪੀਲ ਐਂਡ ਹੈਮਿਲਟਨ ਵੈਂਟਵਰਥ ਜਿਹੜੇ ਸਕੂਲ ਬੋਰਡ ਨੇ ਉਹ ਵੀ 31 ਜਨਵਰੀ ਜਿਹੜਾ ਕਮਿੰਗ ਫਰਾਈਡੇ ਹੈ ਉਹਦੇ ਵਿੱਚ ਹਿੱਸਾ ਲੈ ਸਕਦੇ ਨੇ। ਜਿਹੜੀ ਅਗਰ ਸਟ੍ਰਾਈਕ ਹੋਈ ਤੇ ਇਹਦੇ ਵਿੱਚ ਪੀਲ ਬੋਰਡ ਦੇ ਜਿੰਨੇ ਵੀ ਐਲੀਮੈਂਟਰੀ ਸਕੂਲ ਹੈਗੇ ਨੇ ਉਹ ਵੀ ਬੰਦ ਰਹਿਣਗੇ ਕਮਿੰਗ ਫਰਾਈਡੇ ਜਿਹੜਾ 31 ਜਨਵਰੀ ਹੋਏਗਾ। ਪਹਿਲਾਂ ਪੀਲ ਜਿਹੜਾ ਬੋਰਡ ਸੀਗਾ ਉਹ ਇਹਦੇ ਵਿੱਚ ਇਨਵੋਲਵ ਨਹੀਂ ਸੀਗਾ, ਅਤੇ ਹੁਣ ਜਿਹੜੀ ਕਮਿੰਗ ਫਰਾਈਡੇ ਜਿਹੜੀ ਸਟ੍ਰਾਈਕ ਹੋਏਗੀ ਇਫ ਇਟ ਹੈਪਨਸ ਤਾਂ ਪੀਲ ਬੋਰਡ ਦੇ ਸਾਰੇ ਐਲੀਮੈਂਟਰੀ ਸਕੂਲ ਫਰੋਮ ਕਿੰਡਰ ਗਾਰਡਨ ਟੂ ਗ੍ਰੇਡ 8 ਉਹ ਬੰਦ ਰਹਿਣਗੇ।
ਜੀ ਬਿਲਕੁਲ, ਬਹੁਤ ਇੰਪੋਰਟੈਂਟ ਜਾਣਕਾਰੀ ਹੈਗੀ ਇਹ, ਕਿਉਂਕਿ ਇਸ ਚੀਜ਼ ਦੇ ਨਾਲ ਕਾਫੀ ਪਰਿਵਾਰਾਂ ਨੇ ਪ੍ਰਭਾਵਿਤ ਵੀ ਹੋਣਾ ਆ। ਔਰ ਜਿੱਥੇ ਆਪਾਂ ਗੱਲਬਾਤ ਕਰਦੇ ਹਾਂ ਕਿ ਡਗਫੋਰਡ ਹੁਣਾਂ ਦੀ ਜਿਹੜੀ ਪਿੱਛੇ ਜੇ ਬਿਆਨ ਵੀ ਆਇਆ ਸੀਗਾ ਕਿ ਉਹਨਾਂ ਨੇ ਇਸ ਗੱਲ ਨੂੰ ਕਲੀਅਰ ਵੀ ਕੀਤਾ ਸੀਗਾ ਕਿ ਕਿਉਂ ਇਹ ਜਿਹੜਾ ਡਿਸਪਿਊਟ ਹੈਗਾ ਆ ਉਹ ਟੀਚਰ ਯੂਨੀਅਨਸ ਦੇ ਵਿੱਚ ਅਤੇ ਇੰਟਾਰੀਓ ਗਵਰਨਮੈਂਟ ਵਿੱਚ ਚੱਲਦਾ ਪਿਆ। ਉਹ ਕਹਿੰਦੇ ਕਿ ਅਸੀਂ ਮੋਸਟਲੀ ਸਾਰੀਆਂ ਯੂਨੀਅਨਸ ਨੂੰ ਜਿਹੜਾ ਜੀ 1% ਦੀ ਰੇਜ਼ ਦਿੱਤੀ ਹੈਗੀ ਆ, ਲੇਕਿਨ ਟੀਚਰ ਯੂਨੀਅਨ ਜਿਹੜੀ ਹੈਗੀ ਆ ਉਹ 2% ਦੀ ਰੇਜ਼ ਜਿਹੜੀ ਹੈ ਜੀ ਉਹ ਚਾਹੁੰਦੀ ਆ। ਉਹਨਾਂ ਨੇ ਹਵਾਲਾ ਦਿੱਤਾ ਸੀਗਾ ਕਿ ਖਸਤਾ ਹਾਲਤ ਜਿਹੜੀ ਅੰਟਾਰੀਓ ਦੇ ਖਜ਼ਾਨੇ ਦੀ ਹੈਗੀ ਹੈ, ਇਸ ਕਰਕੇ ਅਸੀਂ 2% ਜਿਹੜਾ ਹੈਗਾ ਜੀ ਉਹ ਦੇਣਾ ਸਾਡੇ ਲਈ ਮੁਨਾਸਿਬ ਨਹੀਂ ਹੈਗਾ, ਔਰ ਜਿੱਥੇ ਅਸੀਂ ਬਾਕੀਆਂ ਨੂੰ 1% ਦਿੱਤਾ ਅਤੇ ਉੱਥੇ ਜਿਹੜਾ ਜੀ ਟੀਚਰਸ ਨੂੰ ਵੀ ਇਸ ਗੱਲ ਦੇ ਨਾਲ ਐਡਜਸਟ ਕਰਨਾ ਚਾਹੀਦਾ। ਸੋ ਅੱਗੇ ਚੱਲ ਕੇ ਆਪਾਂ ਇਹਦੇ ਉੱਤੇ ਹੋਰ ਵੀ ਝਾਤੀਆਂ ਪਾਵਾਂਗੇ ਜਿਹਦੇ ਨਾਲ ਜਿਹੜੀਆਂ ਅਗਰ ਇਹ ਸਟ੍ਰਾਈਕ ਵਾਕਈ ਪੀਲ ਰੀਜਨ ਦੇ ਵਿੱਚ ਵੀ ਹੁੰਦੀ ਹੈ ਤਾਂ ਕਈ ਪਰਿਵਾਰ ਜਿਹੜੇ ਜੀ ਇਹਦੇ ਨਾਲ ਪ੍ਰਭਾਵਿਤ ਹੋਣਗੇ।
ਹਾਂਜੀ
ਪਵਨ ਜੀ, ਮੈਨੂੰ ਇੱਕ ਗੱਲ ਯਾਦ ਆ ਗਈ, ਤੁਸੀਂ ਮਟਕਾ ਚੌਂਕ ਸੁਣਿਆ ਜੀ ਚੰਡੀਗੜ੍ਹ?
ਹਾਂਜੀ ਹਾਂਜੀ।
ਕੀ ਖਾਸੀਅਤ ਹੈ ਜੀ ਉਹਦੀ?
ਉੱਥੇ ਉਹ ਕਹਿੰਦੇ ਜੀ ਚੰਡੀਗੜ੍ਹ ਪੁਲਿਸ
ਕੁੱਟਦੀ ਬਹੁਤ ਸੀ ਮਾਸਟਰਾਂ ਨੂੰ ਵੀ, ਹੈ ਨਾ। ਅਸੀਂ ਚਲੋ ਅਸੀਂ ਵੀ ਟੀਚਰ ਪਰਿਵਾਰ ਨਾਲ ਸੰਬੰਧ, ਮੈਂ ਉਹੀ ਸਟ੍ਰਾਈਕ ਦਾ ਕੰਪੈਰੀਜ਼ਨ ਕਰਦਾ ਸੀਗਾ ਕਿ ਇੱਥੇ ਸਟ੍ਰਾਈਕ ਚੱਲਦੀ ਆ, ਉਹ ਟੀਚਰ ਜਿਹੜੇ ਆ ਉਹ ਪਲੈਕਟ ਲੈ ਕੇ ਬੋਰਡ ਲੈ ਕੇ ਵਾਕਵੇ ਤੇ ਚੱਲਦੇ ਆ ਤੇ ਲੋਕ ਸਪੋਰਟ ਚ ਹਾਰਨ ਮਾਰ ਕੇ ਲੰਘਦੇ ਆ। ਉੱਥੇ ਤਾਂ ਮੈਨੂੰ ਯਾਦ ਆ ਖੁਦ ਵੀ ਅਸੀਂ ਡਾਂਗਾ ਖਾਧੀਆਂ ਤੇ ਫਿਰ ਪਾਣੀ ਦੀਆਂ ਬਿਸ਼ਾਰਾਂ ਵੀ ਹੁੰਦੀਆਂ ਤੇ ਹੁੰਦਾ ਕੱਖ ਨਹੀਂ ਸੀ ਉੱਥੇ
ਜੀ।
ਉੱਥੇ ਕਿਉਂਕਿ ਜਦੋਂ ਇਲੈਕਸ਼ਨ ਈਅਰ ਆਣਾ ਕੁਛ ਨਾ ਕੁਛ ਅਨਾਊਂਸ ਕਰ ਦਿੰਦੇ, ਗ੍ਰੇਡ ਰਾਈਜ਼ ਹੋ ਗਿਆ ਜਾਂ ਡੀਏ ਵਧਾਤਾ। ਇੱਥੇ ਜਿੱਦਾਂ ਤੁਸੀਂ ਕਿਹਾ ਵੀ 1% ਉਹਨਾਂ ਨੇ ਕਹਿ ਦਿੱਤਾ, ਲੇਕਿਨ ਉਹ 2 ਮੰਗਦੇ ਪਏ ਆ, ਹੋ ਜਾਣਾ ਵਾ ਚੁੱਪ ਚੁੱਪੀ ਤੇ ਸਭ ਕੁਛ ਹੋ ਜਾਂਦਾ, ਲੇਕਿਨ ਜਿਹੜਾ ਸਟ੍ਰਾਈਕ ਦਾ ਮਾਧਿਅਮ ਆ ਸਟ੍ਰਾਈਕ ਕਰਨੀ ਕਿੱਦਾਂ, ਇਹ ਮੋਨਾ ਮੈਨੂੰ ਵਾਕਈ ਬੜੀ ਵਧੀਆ ਲੱਗੀ ਇੱਥੇ।
ਕਿਉਂਕਿ ਵਿਲੀਅਮ ਦ ਥਿੰਗ ਇਜ਼ ਕਿ ਸਟ੍ਰਾਈਕ ਦਾ ਐਕਚੁਅਲੀ ਅਗਰ ਦੇਖੋ ਤੇ ਸਟ੍ਰਾਈਕ ਇਜ਼ ਨਾਟ ਅ ਫਾਈਟ, ਇਹ ਇੱਕ ਆਪਣਾ ਰੋਸ ਦਰਸਾਉਣ ਦਾ ਤਰੀਕਾ ਹੈਗਾ। ਉਹ ਹੁਣ ਚਾਹੇ ਤੁਸੀਂ ਜਾ ਕੇ ਲੜ ਕੇ ਕਰ ਲਓ ਜਾਂ ਜਿਵੇਂ ਅਸੀਂ ਕਹਿੰਦੇ ਰੁੱਸ ਕੇ ਕਰ ਲਓ ਜਾਂ ਵਾਕਆਊਟ ਕਰਕੇ ਕਰ ਲਓ, ਲਾਈਕ ਪੀਸਫੁਲੀ ਅਗਰ ਤੁਸੀਂ ਵਾਕ ਕਰ ਰਹੇ ਹੋ, ਯੂ ਆਰ ਕਨਵੇਇੰਗ ਦਾ ਮੈਸੇਜ ਅਗਲੇ ਨੂੰ ਕਿ ਹਾਂਜੀ ਮੈਂ ਇਸ ਗੱਲ ਤੋਂ ਤੁਹਾਡੀ ਨਾਰਾਜ਼ ਹਾਂ ਜਾਂ ਮੇਰੀ ਤੁਹਾਡੇ ਤੋਂ ਡਿਫਰੈਂਟ ਓਪੀਨੀਅਨ ਹੈਗੀ ਹੈ। ਪਰ ਉਹਦੇ ਵਿੱਚ ਕਿਤੇ ਵੀ ਜਿਸ ਤਰ੍ਹਾਂ ਅਸੀਂ ਗਰਮਾ ਗਰਮੀ 'ਚ ਹੋ ਜਾਂਦੇ ਹਾਂ, ਇੱਕ ਦੂਸਰੇ ਨੂੰ ਕੁੱਟਣ ਮਾਰ 'ਤੇ ਆ ਜਾਂਦੇ ਹਾਂ ਜਾਂ ਐਲੀਗੇਸ਼ਨਸ 'ਤੇ ਆ ਜਾਂਦੇ ਹਾਂ, ਦੇ ਜਦੋਂ ਲਾਸਟ ਟਾਈਮ ਵੀ ਹੋਈ ਸੀ ਇਹ ਰੋਟੇਟਿੰਗ ਸਟ੍ਰਾਈਕ ਹੈ, ਹੁਣ ਇਹ ਸੈਕਿੰਡ ਵੀਕ ਦੇ ਵਿੱਚ ਜਾ ਰਹੀ ਹੈ। ਤੇ ਜਦੋਂ ਸੈਕਿੰਡ ਵੀਕ ਦੇ ਵਿੱਚ ਜਾ ਰਹੀ ਹੈ, ਪਹਿਲਾਂ 1 week ਹੋਈ ਹੈ, ਕਿਸੇ ਨੂੰ ਪਤਾ ਵੀ, ਓਨਲੀ ਪੀਪਲ ਹੂ ਆਰ ਅਫੈਕਟਿਡ ਉਹੀ ਉਹਨਾਂ ਨੂੰ ਪਤਾ ਚੱਲਿਆ, ਬਿਕੋਜ਼ ਕੋਈ ਇਹਦੇ ਵਿੱਚ ਸ਼ੋਰ ਸ਼ਰਾਬਾ ਨਹੀਂ ਸੀ, ਉਹਨਾਂ ਨੇ ਸਿਰਫ ਆਪਣੀਆਂ ਡਿਮਾਂਡਸ ਰੱਖੀਆਂ ਨੇ ਐਂਡ ਦੇ ਜਸਟ ਵਾਕਡ ਆਊਟ ਆਫ ਦ ਸਕੂਲ ਕਿ ਅਸੀਂ ਆਪਣੇ ਕੰਮ ਨਹੀਂ ਕਰਾਂਗੇ। ਤੋ ਆਈ ਥਿੰਕ ਸਟ੍ਰਾਈਕ ਦਾ ਮੇਨ ਜਿਹੜਾ ਐਸੈਂਸ ਹੈ ਇਹੀ ਹੈ ਕਿ ਇਟਸ ਅ ਪੀਸਫੁਲ ਵੇ ਆਫ ਸ਼ੋਇੰਗ ਕਿ ਅਸੀਂ ਤੁਹਾਡੀ ਰਾਏ ਦੇ ਨਾਲ ਸਹਿਮਤ ਨਹੀਂ ਹਾਂ, ਇਹ ਸਾਡੀਆਂ ਡਿਮਾਂਡਸ ਨੇ, ਅਗਰ ਤੁਸੀਂ ਇਹ ਪੂਰੀਆਂ ਨਹੀਂ ਕਰੋਗੇ ਤੇ ਵੀ ਆਰ ਗੋਨਾ ਵਾਕ ਆਊਟ, ਰਾਦਰ ਦੈਨ ਕਿ ਅਗਰ ਤੁਸੀਂ ਪੂਰੀਆਂ ਨਹੀਂ ਕਰੋਗੇ ਤੇ ਅਸੀਂ ਤੁਹਾਡਾ ਸਿਰ ਤੋੜ ਦਾਂਗੇ ਜਾਂ ਚੀਜ਼ਾਂ ਤੋੜ ਦਾਂਗੇ ਜਾਂ ਸਕੂਲ ਤੋੜ ਦਾਂਗੇ।
ਬਿਲਕੁਲ ਮੁੰਨਾ ਜੀ, ਗੱਲ ਇਹੀ ਹੈਗੀ ਆ ਵੀ ਕਿਤੇ ਇਹੀ ਸਟ੍ਰਾਈਕ ਸਾਡੇ ਉੱਥੇ ਹੋਣੀ ਹੁੰਦੀ ਆ ਤਾਂ ਉਹਦੇ ਨਾਲ ਹੋਰ ਡਿਪਾਰਟਮੈਂਟਸ, ਇੱਥੋਂ ਤੱਕ ਕਿ ਟ੍ਰੈਫਿਕ ਵੀ ਬਹੁਤ ਸਫਰ ਕਰਦਾ ਉੱਥੇ, ਰਾਈਟ। ਜੇ ਕਿਸੇ ਐਮਰਜੈਂਸੀ ਨੇ ਵਹੀਕਲ ਨੇ ਲੰਘਣਾ ਹੁੰਦਾ ਜਾਂ ਕਿਸੇ ਨੂੰ ਕੁਛ ਆ ਉੱਥੋਂ, ਉਹਨੂੰ ਵੀ ਪ੍ਰੋਬਲਮ ਆ ਜਾਂਦੀ ਆ। ਗੱਲ ਕੀ ਹੁੰਦੀ ਆ ਕਿ ਆਪਾਂ ਜਦੋਂ ਆਪਣੇ ਰਾਈਟਸ ਮੰਗਦੇ ਹਾਂ ਤਾਂ ਸਾਡੀਆਂ ਡਿਊਟੀਜ਼ ਵੀ ਨਾਲ ਚੱਲਦੀਆਂ, ਤੇ ਇਹ ਚੀਜ਼ ਦੀ ਖੂਬਸੂਰਤੀ ਮੈਨੂੰ ਲੱਗਦਾ ਇਸ ਮੁਲਕ ਤੋਂ ਵਧੀਆ ਕਿਤੇ ਹੋਰ ਹੈ ਨਹੀਂ ਗੇ, ਰਾਈਟ। ਜਿੱਦਾਂ ਹੁਣ ਮੇਰੇ ਘਰ ਦੇ ਅੱਗੇ ਹੀ ਵੱਡਾ ਸਕੂਲ ਹੈਗਾ ਵਾ ਤਾਂ ਬਿਲਕੁਲ ਲੱਗਦਾ ਹੀ ਨਹੀਂ ਹੁੰਦਾ, ਉਹ ਪਤਾ ਲੱਗ ਰਿਹਾ ਹੁੰਦਾ ਕਿ ਟੀਚਰ ਸਟ੍ਰਾਈਕ ਤੇ ਖੜੇ ਆ, ਉਹ ਬੋਰਡ ਚੁੱਕ ਕੇ ਸਾਡੇ ਵੱਲ ਕਰਦੇ ਆ ਜਿੰਨੇ ਵੀ ਉੱਥੋਂ ਲੰਘਦੇ ਹੈਗੇ ਆ, ਲੇਕਿਨ ਇਹ ਨਹੀਂ ਹੈ ਵੀ ਉਹਨਾਂ ਨੇ ਟ੍ਰੈਫਿਕ ਜਾਮ ਕਰਤੀ ਜਾਂ ਕੁਛ ਕਰਤੀ। ਬਾਕੀ ਇਹ ਦੇਖੋ ਗਵਰਨਮੈਂਟ ਆਉਣੀਆਂ ਗਵਰਨਮੈਂਟ ਜਾਣੀਆਂ, ਪਰ ਜਿਹੜੇ ਬੋਰਡ ਦਾ, ਲੇਕਿਨ ਇੱਕ ਗੱਲ ਜ਼ਰੂਰ ਮੋਨਾ ਸ਼ਾਹ ਤੁਸੀਂ ਵੀ ਧਿਆਨ 'ਚ ਰੱਖੀ ਹੋਣੀ ਆ ਕਿ ਚਾਹੇ ਸ਼ਾਂਤਮਈ ਸਟ੍ਰਾਈਕਸ ਹੈਗੀਆਂ, ਚਾਹੇ ਸਕੂਲ 2 ਘੰਟੇ ਲਈ ਬੰਦ ਹੋਇਆ ਜਾਂ ਬਹੁਤ ਘੱਟ ਆ ਕਿ ਪੂਰੇ ਦਿਨ ਲਈ ਸਕੂਲ ਬੰਦ ਹੋਇਆ ਹੋਵੇ, ਇੰਨੇ ਦੇ ਨਾਲ ਹੀ ਬੱਚੇ ਵੀ ਅਫੈਕਟਡ ਹੋ ਜਾਂਦੇ ਨੇ।
ਹਾਂਜੀ ਡੈਫੀਨੇਟਲੀ ਵਿਲੀਅਮ, ਕਿਉਂਕਿ ਇੱਥੇ ਦੀ ਜਿਹੜੀ ਲਾਈਫ ਹੈ ਬੈਕ ਹੋਮ ਇਹ ਹੁੰਦਾ ਕਿ ਯੂ ਹੈਵ ਲੋਟਸ ਆਫ ਸਪੋਰਟ ਕਿ ਤੁਸੀਂ ਨੇਬਰ ਦੇ ਘਰ ਬੱਚੇ ਨੂੰ ਛੱਡ ਸਕਦੇ ਹੋ, ਕੋਈ ਆ ਕੇ ਤੁਹਾਡੇ ਬੱਚੇ ਨੂੰ, ਲਾਈਕ ਬੇਬੀ ਸਿਟਿੰਗ ਦੀ ਉੱਥੇ ਕੋਈ ਪ੍ਰੋਬਲਮ ਨਹੀਂ ਆ, ਕਿਉਂਕਿ ਉੱਥੇ ਇੱਕ ਕਮਿਊਨਿਟੀ ਲੈਵਲ ਤੇ ਬਹੁਤ ਡਿਫਰੈਂਟ ਕਾਇੰਡ ਆਫ ਅਪਬ੍ਰਿੰਗਿੰਗ ਹੁੰਦੀ ਹੈ। ਇੱਥੇ ਅਗਰ ਤੁਹਾਡੀ ਸਕੂਲ 'ਚ ਛੁੱਟੀ ਹੈ, ਫਸਟ ਆਫ ਆਲ ਪੇਰੈਂਟਸ ਨੇ ਅਫੈਕਟ ਹੋਣਾ ਕਿ ਪੇਰੈਂਟਸ ਨੂੰ ਵੀ ਫਿਰ ਜਾਂ ਤਾਂ ਛੁੱਟੀ ਕਰਨ ਜਾਂ ਬੱਚੇ ਲਈ ਬੇਬੀ ਸਿਟਰ ਅਰੇਂਜ ਕਰਨ, ਬੇਬੀ ਸਿਟਰ ਵੀ ਆਲ ਆਫ ਅ ਸਡਨ ਅਰੇਂਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਫਿਰ ਅਗਰ ਬੇਬੀ ਸਿਟਰ ਨਹੀਂ ਅਰੇਂਜ ਹੋਇਆ ਤੇ ਦੈਨ ਤੁਸੀਂ ਆਪਣੇ ਕਿਸੇ ਫਰੈਂਡ ਨੂੰ ਪੁੱਛਦੇ ਹੋ, ਲਾਈਕ ਤੁਸੀਂ ਹਰ ਵੇਲੇ ਉਹ, ਤੁਹਾਨੂੰ ਇੱਕ ਟੈਨਸ਼ਨ ਆ ਜਾਂਦੀ ਹੈ ਕਿ ਤੁਸੀਂ ਅਗਰ ਬੱਚੇ ਦੀ ਛੁੱਟੀ ਹੈ ਤੇ ਨਾਲ ਦੀ ਨਾਲ ਪਲੱਸ ਤੁਸੀਂ ਪੈਸੇ ਵੀ ਅਰਨ ਕਰਨੇ ਨੇ, ਆਫਿਸ ਵੀ ਜਾਣਾ ਹੈ ਤੇ ਉੱਥੇ ਤੁਹਾਡੀ ਕੁਛ ਰਿਸਪੋਂਸੀਬਿਲਿਟੀ ਵੀ ਹੈ ਤੇ ਜਵਾਬਦੇਹੀ ਵੀ ਹੈ। ਤੇ ਇਸ ਕਰਕੇ ਇੱਥੇ ਇੰਨਾ ਚੀਜ਼ ਲਾਈਕ ਈਵਨ ਇੱਕ ਛੁੱਟੀ ਵੀ ਇੰਨਾ ਮੈਟਰ ਕਰਦੀ ਹੈ ਸਟ੍ਰਾਈਕ, ਕਿਉਂਕਿ ਇਹਦਾ ਇੰਪੈਕਟ ਇਨ ਦ ਹੋਲ, ਮੈਂ ਕਹਾਂਗੀ ਇਕਨੋਮੀ, ਪੂਰੀ ਕਮਿਊਨਿਟੀ ਤੇ ਪੈਂਦਾ ਹੈ, ਛੋਟੇ ਤੋਂ ਲੈ ਕੇ ਵੱਡੇ ਤੱਕ।
ਜੀ ਮੇਰੇ ਨਾਲ ਇੱਕ ਕਾਲਰ ਜੁੜੇ ਨੇ, ਆਪਾਂ ਉਹਨਾਂ ਦੀ ਵੀ ਗੱਲ ਕਰਦੇ ਹਾਂ। ਜੀ ਸਵਾਗਤ ਹੈ ਆਪ ਜੀ ਦਾ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ?
ਜੀ ਮੈਂ ਜਾਫਰੀ ਬੋਲ ਰਿਹਾ, ਬੜਾ ਅੱਛਾ ਪ੍ਰੋਗਰਾਮ ਲੈ ਕੇ ਚੱਲਦੇ ਹੋ ਪਏ
ਜੀ,
ਔਰ ਜਿਸ ਤਰੀਕੇ ਨਾਲ ਸਭ ਤੋਂ ਪਹਿਲਾਂ ਕਾਲਰ ਨੇ ਇੱਕ ਨੇ ਕਿਹਾ ਹੈ ਨਾ ਇੰਡੀਆ ਔਰ ਪਾਕਿਸਤਾਨ ਦੇ ਬਾਰੇ ਚ, ਦੇਖੋ 1947 ਦੇ ਵਿੱਚ ਕਿਤਨਾ ਨੁਕਸਾਨ ਹੋਇਆ, ਚਲੇ ਜਾਓ ਜੀ ਸਾਡਾ ਮੁਲਕ ਛੋੜ ਕੇ, ਤੁਸੀਂ ਇੱਧਰ ਆ ਜਾਓ ਅਸੀਂ ਉੱਧਰ ਟੁੱਟ ਜਾਂਦੇ ਜਿਹੜੇ ਜਿੱਥੇ ਜਿੱਥੇ ਸੈੱਟ ਹੋ ਗਏ।
ਤੁਹਾਡੀ ਆਵਾਜ਼ ਪੂਰੀ ਨਹੀਂ ਆ ਜੀ, ਥੋੜਾ ਜਿਹਾ ਲਾਊਡਲੀ ਬੋਲੋਗੇ ਪਲੀਜ਼?
ਹਾਂਜੀ ਆਵਾਜ਼ ਆ ਰਹੀ?
ਹਾਂਜੀ ਹਾਂਜੀ।
ਦੇਖੋ ਜਿਹੜੇ ਜਿਹੜੇ ਉੱਧਰ ਰਹਿ ਗਏ ਇੰਡੀਆ ਚ, ਜਿਹੜੇ ਜਿਹੜੇ ਪਾਕਿਸਤਾਨ ਚ ਰਹਿ ਗਏ ਉੱਥੇ ਸੈਟਲ ਹੋ ਗਏ, ਹੁਣ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਕਿ ਦੇਖੋ ਉਹ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਕਹਿ ਰਹੇ ਜੀ ਤੁਸੀਂ ਮੁਲਕ ਛੋੜ ਦਿਓ, ਤੁਸੀਂ ਪਾਕਿਸਤਾਨ ਚਲੇ ਜਾਓ, ਲੇਕਿਨ ਪਾਕਿਸਤਾਨ ਨਹੀਂ ਕਹਿ ਰਿਹਾ। ਜਿਸ ਤੇ ਪਹਿਲੇ ਕਾਲਰ ਨੇ ਬੜੀ ਅੱਛੀ ਗੱਲ ਕੀਤੀ, ਮਸਜਿਦਾਂ ਮੰਦਰ ਢਾ ਦਿਓ ਜੀ, ਮੰਦਰ ਤੋਂ ਨਹੀਂ ਘਟਾ ਰਿਹਾ, ਗੁਰਦੁਆਰੇ ਢਾ ਦਿਓ, ਜਿਸ ਜਿਸ ਦੇ ਚਰਚ ਢਾ ਦਿਓ। ਇਹ ਕੀ ਦੇਖੋ ਅਸੀਂ ਅਗਰ ਇਸ ਮੁਲਕ ਦੀ ਦਈਏ ਨਾ ਮਿਸਾਲ, ਇੱਥੇ ਆਉਂਦੇ ਜੀ ਅਸੀਂ ਕਿਤਨੇ ਪਿਆਰ ਨਾਲ ਰਹਿ ਰਹੇ ਹਾਂ, ਮੁਸਲਮਾਨ ਸਿੱਖ ਈਸਾਈ ਅਸੀਂ ਇੱਥੇ ਵੀ ਉਹ ਕਰਨਾ ਚਾਹ ਰਹੇ ਸਾਂ, ਲੇਕਿਨ ਸਾਨੂੰ ਕਾਨੂੰਨ ਨੇ ਜਕੜੇ ਹੈ, ਲੇਕਿਨ ਇੱਥੇ ਵੀ ਉਹ ਹੀ। ਅਗਰ ਇੰਡੀਆ ਦੇ ਵਿੱਚ ਵੀ ਕਾਨੂੰਨ ਹੋਵੇ ਨਾ ਤੇ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਹਿੰਦੂ ਸਿੱਖ ਮੁਸਲਮਾਨ ਆਪਸ ਚ ਲੜਨ। ਲੇਕਿਨ ਇਹਦਾ ਇਹ ਮਤਲਬ ਹੈ ਕਿ ਅਗਰ ਹਕੂਮਤ ਇੱਕ ਆ ਗਈ ਹਿੰਦੂ ਦੀ ਤੇ ਉਹਨਾਂ ਦੀ ਮੇਰਾ ਕਾਨੂੰਨ ਲਾਗੂ ਹੋਣਾ ਚਾਹੀਦਾ ਜੋ ਮੈਂ ਚਾਹਵਾਂ, ਮੇਰੇ ਮਜ਼ਹਬ ਦੇ ਮੁਤਾਬਿਕ ਤੁਸੀਂ ਰਹੋ।
ਅਸੀਂ
ਲੋਕ ਨਾਲ ਕਿਉਂ ਰਹਿ ਰਹੇ ਹਾਂ, ਇੱਥੇ ਕਾਨੂੰਨ ਹੈ, ਇੱਥੇ ਲਾ ਹੈ, ਤੇ ਲੇਕਿਨ ਅਗਰ ਉੱਥੇ ਲਾ ਕੋਈ ਨੀ, ਇਹਦਾ ਮਤਲਬ ਹੈ ਕਿ ਜਿਹੜੀ ਅਕਸਰੀਅਤ ਹੈ ਉਹਦਾ, ਤੁਸੀਂ ਆਉਂਦੇ ਹੋ ਆਜ਼ਾਦੀ ਆਜ਼ਾਦੀ ਇੱਕ ਹੋਰ ਸੰਨ 47 ਬਣ ਰਿਹਾ ਹੈ।
ਚਲੋ ਧੰਨਵਾਦ ਜੀ, ਆਪਾਂ ਅਗਲੇ ਟੋਪਿਕ ਦੇ ਉੱਤੇ ਜ਼ਰੂਰ ਤੁਸੀਂ ਸਾਡੇ ਨਾਲ ਰਾਬਤਾ ਰੱਖਿਓ, ਆਪਾਂ ਜਿਹੜੀਆਂ ਤੁਹਾਡੀਆਂ ਗੱਲਾਂ ਹੈਗੀਆਂ ਜ਼ਰੂਰ ਕਰਾਂਗੇ। ਧੰਨਵਾਦ ਜੀ ਬਹੁਤ ਬਹੁਤ। ਔਰ ਗੱਲਬਾਤ ਕਰਦੇ ਹਾਂ ਦਲੀਪ ਤਲਵਾਰ ਹੋਣਾ ਦੀ, ਅਗਰ ਤੁਸੀਂ ਕੌਂਡੋ ਦੀ ਬਿਲਡਿੰਗ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਰੈਂਟਲ ਇਨਕਮ ਬਣਾਉਣੀ ਹੈਗੀ ਆ, ਤਾਂ ਬਹੁਤ ਲੰਬਾ ਤਜ਼ਰਬਾ ਰੱਖਦੇ ਨੇ ਦਲੀਪ ਤਲਵਾਰ, ਔਰ ਉੱਥੋਂ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਇੱਕ ਵਾਰੀ ਵਿਜ਼ਿਟਿੰਗ ਕਰ ਲਓ ਅਤੇ ਤੁਹਾਨੂੰ ਰੈਂਟਲ ਇਨਕਮ ਜਿਹੜੀ ਹੈਗੀ ਜੀ ਘੱਟ ਕੀਮਤ ਦੇ ਉੱਤੇ ਵਧੀਆ ਰੈਂਟਲ ਇਨਕਮ ਬਣਵਾ ਦੇਣਗੇ। 416-416-1559-4164591558 ਦਲੀਪ ਤਲਵਾਰ ਹੁਣ ਦਾ ਨੰਬਰ ਹੈਗਾ। ਮੋਨਾ ਮਹਿੰਗੀ ਜੀ, ਅਗਰ ਤੁਸੀਂ RRSP ਕਰਵਾਉਣੀ ਹੈਗੀ ਆ, ਲਾਈਫ ਇੰਸ਼ੋਰੈਂਸ ਜਾਂ ਫਿਰ ਹੋਵੇ ਸੁਪਰ ਵੀਜ਼ਾ ਇੰਸ਼ੋਰੈਂਸ, ਤਾਂ ਮੋਨਾ ਮਹਿੰਗੀ ਦਾ ਨੰਬਰ ਜ਼ਰੂਰ ਇੱਕ ਵਾਰੀ ਆਪਣੇ ਕੋਲ ਰੱਖ ਲਓ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਜਾ ਸਕਦੀ ਆ। 416-509-1509 ਦੇ ਉੱਤੇ ਤੁਸੀਂ ਮੋਨਾ ਜੀ ਨਾਲ ਗੱਲ ਕਰਨੀ ਆ ਅਤੇ ਤੁਹਾਡੇ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਜੀ ਉਹ ਦੇ ਦੇਣਗੇ। ਬਿਜ਼ਨਸ ਡਿਵੈਲਪਮੈਂਟ ਜਾਂ ਫਿਰ ਹੋਵੇ ਗੱਲ ਮੋਰਗੇਜ ਦੀ, ਤਾਂ ਤੁਸੀਂ ਪਹੁੰਚਣਾ ਹੈਗਾ ਜੀ ਹਰਦੀਪ ਸਿੰਘ ਔਲਖ ਨੂੰ, ਇੱਕ ਵਾਰੀ ਘੰਟੀ ਖੜਕਾ ਦਿਓ, ਲੰਬਾ ਤਜ਼ਰਬਾ ਰੱਖਦੇ ਨੇ ਔਰ ਤੁਹਾਡੀ ਹਰ ਮੁਸ਼ਕਲ ਦਾ ਜਿਹੜਾ ਜੀ ਉਹ ਹੱਲ ਕਰਕੇ ਦੇਣਗੇ। ਜੇ ਕੰਮ ਹੋਣ ਵਾਲਾ ਹੋਇਆ ਤਾਂ ਤੁਹਾਨੂੰ ਰਾਈਟ ਵੇ ਦੱਸ ਦੇਣਗੇ, ਜਿਹਦੇ ਵਿੱਚ ਕੋਈ ਔਕੜ ਆਉਂਦੀ ਹੋਈ ਤਾਂ ਵੀ ਤੁਹਾਨੂੰ ਉਹ ਦੱਸ ਦੇਣਗੇ। ਹਰਦੀਪ ਸਿੰਘ ਔਲਖ ਲੈਂਡ ਐਕਸ ਫਾਈਨੈਂਸ਼ੀਅਲਸ ਦੇ ਨਾਲ ਜੁੜੇ ਹੋਏ ਨੇ। 647-834-0033 647-834-0033 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਜਿਹੜੀ ਜੀ ਫੋਨ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਹੋ ਹਰਦੀਪ ਸਿੰਘ ਔਲਖ ਉਹਨਾਂ ਦੇ ਨਾਲ। ਪਾਵਲ ਅਕਾਊਂਟਿੰਗ ਦੀ ਗੱਲ ਕਰਦੇ ਹਾਂ, ਅਗਰ ਤੁਸੀਂ ਅਕਾਊਂਟਿੰਗ ਦੀਆਂ ਸਰਵਿਸਿਜ਼ ਲੈਣੀਆਂ ਹੈਗੀਆਂ ਤਾਂ ਤੁਸੀਂ ਅਕਾਊਂਟਿੰਗ ਦੀਆਂ ਸਰਵਿਸਿਜ਼ ਦੇ ਲਈ ਪਾਵਲ ਅਕਾਊਂਟਿੰਗ ਦੇ ਨਾਲ ਗੱਲਬਾਤ ਕਰਨੀ ਹੈ ਜੀ। 416-716-1980-416-716-1980 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਹੈ ਜੀ ਮੋਨਾ ਜੀ।
ਮੈਂ ਐਕਚੁਅਲੀ ਕਾਲਰ ਦੀ ਕਾਲ ਆਈ ਸੀ ਅਤੇ ਸਾਰੇ ਜਿਸ ਤਰ੍ਹਾਂ ਅਸੀਂ ਜਦੋਂ ਪੋਲੀਟਿਕਸ ਦੀ ਗੱਲ ਕਰਦੇ ਹਾਂ ਨਾ ਵਿਲੀਅਮ, ਅਤੇ ਗੱਲ ਇਹ ਹੋ ਜਾਂਦੀ ਹੈ ਕਿ ਸਾਰੇ ਕਹਿੰਦੇ ਕਿ ਮੰਦਿਰ ਆ ਗਿਆ, ਮਸਜਿਦ ਆ ਗਿਆ ਸਾਰੇ, ਅਤੇ ਮੈਂ ਨਾ ਇੱਕ ਬੜੀ ਵਧੀਆ ਚੀਜ਼ ਲਾਈਕ ਲਾਈਟ ਮੋਡ 'ਤੇ ਦੱਸ ਰਹੀ ਹਾਂ ਕਿ ਉਹ ਮੈਂ ਪੜ੍ਹ ਰਹੀ ਸੀ ਉੱਥੇ ਕਿ ਸਾਰਾ ਕੋਈ ਵੀ ਰਿਲੀਜਨ ਦੀ ਗੱਲ ਕਰ ਲਓ, ਕਿਤੇ ਵੀ ਕਰ ਲਓ, ਕਿਤੇ ਨਾ ਕਿਤੇ ਥੋੜ੍ਹੀ ਐਜੀਟੇਸ਼ਨ ਹੋ ਹੀ ਜਾਂਦੇ, ਅਤੇ ਕਿਸੇ ਨੂੰ ਇਸ ਤਰ੍ਹਾਂ ਹੀ ਕਿਸੇ ਨੇ ਪੁੱਛਿਆ ਇਸ ਤਰ੍ਹਾਂ, ਅਤੇ ਉਹਨੇ ਇਸ ਤਰ੍ਹਾਂ ਕਿਹਾ, ਕਹਿੰਦਾ ਕਿ ਜਿਹੜੇ ਮੰਦਿਰ ਮਸਜਿਦ, ਕਹਿੰਦਾ ਬੈਰ ਕਰਾਤੇ ਮੰਦਿਰ ਮਸਜਿਦ, ਮੇਲ ਕਰਾਤੀ ਮਧੂਸ਼ਾਲਾ, ਕਿ ਉੱਥੇ ਮੁਸਲਿਮ ਵੀ ਬੈਠਾ ਹੈ, ਉੱਥੇ ਸਿੱਖ ਵੀ ਬੈਠਾ ਹੈ, ਉੱਥੇ ਹਿੰਦੂ ਵੀ ਬੈਠਾ ਹੈ, ਅਤੇ ਸਾਰੇ ਬੈਠੇ ਹੋਏ ਨੇ। ਇਹ ਮੈਂ ਹੁਣੇ ਲਾਈਨ ਇਹ ਪੜ੍ਹ ਰਹੀ ਸੀ ਕਿਤੇ, ਅਤੇ ਜਿਹੜੀ ਰਿਲੀਜੀਅਸ ਟਾਕਸ ਜਿਵੇਂ ਹੁੰਦੀਆਂ ਨੇ ਜਾਂ ਇਸ ਤਰੀਕੇ ਦਾ ਕੋਈ ਵੀ ਇਸ਼ੂ ਆਉਂਦਾ ਜਦੋਂ ਕਦੀ ਵੀ, ਅਤੇ ਅਸੀਂ ਸਾਰੇ ਹੀ ਡੈਫੀਨੇਟਲੀ ਡਿਫਰੈਂਟ ਓਪੀਨੀਅਨਸ ਰੱਖਦੇ ਹਾਂ ਕਿ ਤੁਹਾਡੀ ਕੁਛ ਹੋਰ ਹੈ, ਸਾਡੀ, ਜਿਸ ਤਰ੍ਹਾਂ ਸਾਨੂੰ ਕੋਈ ਕਾਲਰਸ ਵੀ ਕਰਦੇ ਨੇ, ਐਂਡ ਵੀ ਰਿਸਪੈਕਟ ਐਵਰੀਬਡੀਜ਼ ਓਪੀਨੀਅਨ, ਉਹ ਸਾਡੇ ਅਗੇਂਸਟ ਵੀ ਹੋ ਸਕਦੀ ਹੈ, ਸਾਡੀ ਫੇਵਰ 'ਚ ਵੀ ਹੋ ਸਕਦੀ ਹੈ, ਸਾਡੇ ਨਾਲ ਮੈਚ ਵੀ ਹੋ ਸਕਦੀ ਹੈ ਅਤੇ ਸਾਡੇ ਨਾਲ ਨਹੀਂ ਵੀ ਮੈਚ ਹੋ ਸਕਦੀ। ਬਟ ਇੱਥੇ ਸਾਡਾ ਪਰਪਜ਼ ਇਹ ਹੈ ਡਿਸਕਸ਼ਨ ਦਾ ਕਿ ਅਸੀਂ ਸਾਰਿਆਂ ਦੇ ਪੁਆਇੰਟ ਆਫ ਵਿਊਜ਼ ਨੂੰ ਅੱਗੇ ਰੱਖੀਏ, ਕਿ ਰਾਦਰ ਦੈਨ ਕਿ ਮੇਰਾ ਪੁਆਇੰਟ ਆਫ ਵਿਊ ਸਹੀ ਹੈ ਜਾਂ ਤੁਹਾਡਾ, ਕਿਉਂਕਿ ਅਲਟੀਮੇਟ ਆਊਟਕਮ ਜਿਹੜਾ ਹੈ ਉਹ ਡਿਫਰੈਂਟ ਓਪੀਨੀਅਨਸ ਦੇ ਵਿੱਚੋਂ ਹੀ ਨਿਕਲੇਗਾ। ਜੇ ਸਾਡੀ ਸਾਰਿਆਂ ਦੀ ਓਪੀਨੀਅਨ ਸੇਮ ਹੋਏਗੀ ਤਾਂ ਕੋਈ ਆਊਟਕਮ ਨਹੀਂ ਨਿਕਲਣਾ।
ਮੋਨਾ ਜੀ, ਮੈਂ ਇੱਥੇ ਗੱਲ ਜ਼ਰੂਰ ਕਰਨਾ ਧਰਮ ਦੀ, ਜੇ ਧਰਮ ਦੇ ਬੇਸ 'ਤੇ ਆਪਾਂ ਨੂੰ ਕਦੇ ਨਹੀਂ ਚੱਲਣਾ ਚਾਹੀਦਾ, ਕਿਉਂਕਿ ਧਰਮ ਹਮੇਸ਼ਾ ਹੀ ਇੱਕ ਅਨੁਸ਼ਾਸਨ ਦਾ ਨਾਮ ਆ। ਧਰਮ ਬੰਦੇ ਦਾ ਜਾਂ ਲੇਡੀ ਦਾ ਜਾਂ ਮਰਦ ਦਾ ਆਪਣਾ ਹੁੰਦਾ ਵਾ। ਧਰਮ ਤੁਹਾਨੂੰ, ਜੇ ਧਰਮ ਨਹੀਂ ਹੋਊਗਾ ਤਾਂ ਤੁਸੀਂ ਆਊਟ ਆਫ ਡਿਸਿਪਲਿਨ ਹੋ ਜਾਂਦੇ, ਲੇਕਿਨ ਅਸੀਂ ਧਰਮ ਨੂੰ ਲੈਣੇ ਕੀ, ਅਸੀਂ ਧਰਮ ਨੂੰ ਰੌਲੇ ਦਾ ਰੂਪ ਦੇ ਦਿੰਦੇ ਹਾਂ। ਧਰਮ ਦੀ ਆੜ ਦੇ ਵਿੱਚ ਜਾ ਕੇ ਪੋਲਿਟਿਕਸ ਖੇਡਣੀ, ਦੇਖੋ ਪੋਲਿਟਿਕਸ ਤੇ ਧਰਮ ਪਵਨ ਜੀ ਇਹ ਸ਼ੁਰੂ ਤੋਂ ਹੀ ਚੱਲੇ ਆ ਰਿਹਾ, ਧਰਮ ਰਾਜਨੀਤੀ ਦਾ ਆਪਸ ਦੇ ਵਿੱਚ ਪੈਰਲਲ ਰਿਸ਼ਤਾ ਸ਼ੁਰੂ ਤੋਂ ਹੀ ਰਿਹਾ ਵਾ, ਐਂਸ਼ੀਅੰਟ ਪੀਰੀਅਡ ਤੋਂ ਲੈ ਕੇ ਅੱਜ ਤੱਕ। ਲੇਕਿਨ ਪਰਸਨਲ ਤੌਰ ਤੇ ਦੇਖਿਆ ਜਾਵੇ, ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੋ, ਧਰਮ ਤੁਹਾਡਾ ਪਰਸਨਲ ਆ, ਰਾਈਟ, ਕਿ ਤੁਸੀਂ ਉਹਨੂੰ ਕਿੱਦਾਂ ਫੋਲੋ ਕਰਦੇ ਹੋ। ਲੇਕਿਨ ਅਸੀਂ ਫੋਲੋ ਨਹੀਂ ਕਰਦੇ, ਅਸੀਂ ਧਰਮ ਨੂੰ ਕਈ ਵਾਰੀ ਦਿਖਾਵੇ ਵੱਲ ਲੈ ਜਾਂਦੇ।
ਹਾਂਜੀ ਪਵਨ ਜੀ, ਜੀ ਬਿਲਕੁਲ। ਔਰ ਜਿੱਥੇ ਆਪਾਂ ਗੱਲਬਾਤ ਕਰ ਰਹੇ ਹਾਂ ਜੀ, ਔਰ ਇਸ ਦੇ ਨਾਲ ਨਾਲ ਆਪਾਂ ਅੱਜ ਦੀ ਵੀ ਖਬਰ ਜਿਹੜੀ, ਇਸ ਤੋਂ ਮੇਰੇ ਤੋਂ ਆਪਣੇ ਤੋਂ ਬਾਅਦ ਜਿਹੜਾ ਪ੍ਰੋਗਰਾਮ ਆਇਆ ਉਹਦੇ ਬਾਰੇ ਵੀ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇਵਾਂ। ਵਿਲੀਅਮ ਜੀ, ਸਾਡੇ ਦੋਸਤ ਨੇ ਵਾਵਾ ਟਰਾਂਸਪੋਰਟ ਤੋਂ ਨਿੱਕ ਨਾਗਰਾ ਹੋਣੀ ਔਰ ਆਏ ਹੋਏ ਨੇ ਜੀ। ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੋਣਾ ਜੀ, ਟਰੱਕ ਟ੍ਰੇਲਰ ਚੋਰੀ ਦੇ ਉੱਤੇ ਬੜਾ ਮਸਲਾ ਗੰਭੀਰ ਬਣਿਆ ਹੋਇਆ, ਖਾਸ ਤੌਰ ਦੇ ਉੱਤੇ ਬ੍ਰਾਂਪਟਨ ਦੇ ਵਿੱਚ, ਔਰ ਲਗਾਤਾਰ ਜਿਹੜੀਆਂ ਜੀ ਇਹ ਇੱਥੇ ਚੋਰੀਆਂ ਹੋ ਰਹੀਆਂ, ਕਾਰਗੋ ਥੈਫਟ ਜਿਹੜਾ ਜੀ ਬਹੁਤ ਪ੍ਰੋਬਲਮ ਕ੍ਰੀਏਟ ਕਰਦਾ ਪਿਆ, ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਲਈ। ਜਿਹੜੇ ਸਾਡੇ ਟਰੱਕਾਂ ਟਰੱਕਰ ਵੀਰ ਨੇ, ਟਰਾਂਸਪੋਰਟ ਦਾ ਕੰਮ ਕਰਦੇ ਨੇ, ਮਿਹਨਤਾਂ ਕਰਕੇ ਜਿਹੜਾ ਜੀ ਆਪਣੇ ਆਪ ਨੂੰ ਉਹ ਸਰਵਾਈਵ ਕਰਦੇ ਪਏ ਨੇ ਇਸ ਵੇਲੇ, ਲੇਕਿਨ ਜਿਹੜਾ ਕਾਰਗੋ ਥੈਫਟ ਹੈਗਾ ਆ ਉਸਨੇ ਬਹੁਤ ਜ਼ਿਆਦਾ ਨੱਕ 'ਚ ਦਮ ਕੀਤਾ ਹੋਇਆ ਇਸ ਇੰਡਸਟਰੀ ਦੇ ਵਿੱਚ, ਔਰ ਇਸ ਇੰਡਸਟਰੀ ਦੇ ਨਾਲ ਇਸ ਕਾਰਨਾਂ ਕਰਕੇ ਇੰਸ਼ੋਰੈਂਸਾਂ ਜਿਹੜੀਆਂ ਜੀ ਉਹ ਕੰਪਨੀਆਂ ਨੂੰ ਮਨਾ ਹੋ ਜਾਂਦੀਆਂ ਹੈਗੀਆਂ, ਅਤੇ ਕਈ ਕੰਪਨੀਆਂ ਹੁਣ ਤੱਕ ਬੰਦ ਵੀ ਹੋ ਚੁੱਕੀਆਂ। ਔਰ ਮੇਰੇ ਤੋਂ ਬਾਅਦ ਸਾਡੇ ਪ੍ਰੋਗਰਾਮ ਤੋਂ ਬਾਅਦ ਜਿਹੜਾ ਜੀ ਇਹ ਟੋਪਿਕ ਵੀ ਜਿਹੜਾ ਜੀ ਖਾਸ ਤੌਰ ਦੇ ਉੱਤੇ ਧਿਆਨ ਦੇਣ ਵਾਲਾ ਹੋਵੇਗਾ। ਅਤੇ ਗੱਲਬਾਤ ਕਰਨ ਦੇ ਲਈ ਆਪਾਂ ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾਉਣੀ ਹੈ, ਅਤੇ 416-620-1778 ਦੇ ਉੱਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ। ਕੁਝ ਕੁ ਰਿਕਾਰਡਡ ਬ੍ਰੇਕ ਜਿਹੜੀ ਹੈਗੀ ਹੈ ਜੀ ਮੈਂ ਲਵਾਂਗਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਜਿਹੜਾ ਜੀ ਆਪਣੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰੇ, ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਨ ਰੋਡ ਇਨ ਵੈਕਸਡੇਲ, 4162131165।
आज देसी खाने का मूड हो रहा है, कोई अच्छी जगह पता है?
हाँ ना, अल कबाब ग्रिल टेकआउट के मजेदार मीट कड़ीज और लजीज बारबेक्यू ट्राई करो। 808 ब्रिटानिया रोड वेस्ट, 905-819-1222।
तो फिर चलना होगा अल कबाब।
अल कबाब 905-819-1222। इसके अलावा केटरिंग और डेली स्पेशल भी दस्तियाब हैं।
Mrs. Saga में Mavis और Dundas के इंटरसेक्शन पर Mrs. Saga फ्ली मार्केट, जहां 350 वेंडर्स के बूथ्स मौजूद हैं। आप जो भी खरीदना चाहें, कपड़े, इलेक्ट्रॉनिक्स, ग्राफिक प्रिंटिंग, हार्डवेयर, फूड कोर्ट, ग्रीन ग्रोसर्स, मॉर्गेज, रियल स्टेट, विंडोज, कारपेट, फ्लोरिंग, यू नेम इट, दे हैव इट। और अपने कारोबार के लिए बूथ बुक कराएं, अभी राब्ता करें कमाल साहब से 6472209355। वंस अगेन दैट्स 6472209355।
आप सुन रहे हैं आपकी आवाज समीना के साथ AM 770 पर।
और जी हाँ, थोड़ा एक बार फिर तो स्वागत है एशियन आवाज़ दे विच, मैं थोड़ा दोस्त ते होस्ट पवन तलवार, और गलबात हो रही है जी मेरे नाल ने स्टूडियो दे विच विलियम जीत बसरा जी और नाल मोना जज जी। गलबात दे विच जिथे आप कुलविंदर रलन हुण दा नंबर भी थोड़े नाल देना चाहते हो, सेंचुरी 21 रेड साल दे नाल काम करते हैं, 647-460-7097, 6474607097 ਦੇ ਤੇ ਤੁਸੀਂ ਗੱਲਬਾਤ ਕੀਤੀ ਜਾ ਸਕਦੀ ਹੈ। ਵਿਲੀਅਮ ਜੀ, ਤੁਹਾਡੀ ਲਿਸਟਿੰਗ ਹੈਗੀ ਹੈ ਜੀ, ਤੁਸੀਂ
ਆਪਣੇ ਸਰੋਤਿਆਂ ਨਾਲ ਜ਼ਰੂਰ ਸ਼ੇਅਰ ਕਰੂੰਗਾ ਜੀ। ਆਪਣੇ ਕੋਲ ਬ੍ਰੈਂਬਲੀ ਐਂਡ ਸੈਂਡਲਵੁੱਡ, ਜਿਹੜਾ ਚਲੋ ਫਰੈਸ਼ਕੋ ਵਾਲਾ ਨੈਸ਼ਨਲ ਸਵੀਟ ਵਾਲੇ ਪਲਾਜ਼ੇ ਵਾਲਾ ਏਰੀਆ ਜੀ, ਬਹੁਤ ਖੂਬਸੂਰਤ ਟਾਊਨ ਹਾਊਸ ਦੀ ਲੋਕੈਲਿਟੀ ਹੈਗੀ ਆ। ਉੱਥੇ ਮੇਰੇ ਕੋਲ ਆਉਣ ਵਾਲੇ ਵੀਕ ਦੇ ਵਿੱਚ ਇੱਕ ਖੂਬਸੂਰਤ ਟਾਊਨ ਹਾਊਸ ਆ ਰਿਹਾ ਜੀ। ਕਾਮਨ ਐਲੀਮੈਂਟ ਹੁੰਦੇ ਆ ਜਿਹਦੀ ਥੋੜ੍ਹੀ ਜਿਹੀ ਨੋਮੀਨਲ ਜੀ ਇੱਕ ਫੀ ਹੁੰਦੀ ਆ ਤਾਂ ਕਿ ਮੇਨਟੇਨੈਂਸ ਵਾਲੀ, ਜੇ ਉਹ ਆਪਣੇ ਕੋਲ ਜੇ ਕੋਈ ਸਰੋਤਾ ਪਹਿਲਾਂ ਪ੍ਰਾਈਵੇਟ ਸ਼ੋਇੰਗ ਕਰਨੀ ਚਾਹੁੰਦੇ ਆ ਤਾਂ 416-648-2921 ਤੇ ਮੇਰੇ ਨਾਲ ਰਾਬਤਾ ਕਰ ਸਕਦੇ ਨੇ, ਜਾਂ ਤੁਹਾਨੂੰ ਫੋਨ ਕਰਕੇ ਵੀ ਨੰਬਰ ਲੈ ਸਕਦੇ ਆ। ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਘਰ ਆ ਗਿਆ ਪਵਨ ਜੀ, ਹੁਣ ਜਿੱਦਾਂ ਦਾ ਟ੍ਰੈਂਡ ਚੱਲ ਰਿਹਾ ਵਾ, ਇਨਵੈਂਟਰੀ ਮੁੰਨਾ ਬਹੁਤ ਲੋ ਹੋਈ ਹੋਈ ਆ, ਰਾਈਟ? ਤੁਸੀਂ ਵੀ ਕਿਉਂਕਿ ਮਾਰਕੀਟ ਨਾਲ ਰਿਲੇਟਡ ਹੋ, ਤੁਹਾਨੂੰ ਪਤਾ ਮਾਰਕੀਟ ਇੱਕਦਮ ਹੀ ਜਿਵੇਂ ਕਹਿੰਦੇ ਨਾ ਜੀ ਉਹ ECG ਵਾਲੀ ਜਿਹੜੀ ਲਾਈਨ ਹੁੰਦੀ ਆ ਇੱਦਾਂ ਅਪ ਗਈ ਹੋਈ ਆ, ਸੋ ਇਨਵੈਂਟਰੀ ਲੋ ਹੈਗੀ ਆ। ਸੋ ਮੈਂ ਦੁਬਾਰਾ ਦੱਸਦਾ ਜੀ, ਟਾਊਨ ਹਾਊਸ ਚਲੋ ਫਰੈਸ਼ਕੋ ਦਾ ਏਰੀਆ ਜੀ, ਬਿਲਕੁਲ ਨਾਲ ਲਾਇਬ੍ਰੇਰੀ ਨਾਲ ਉਹਦੀ ਵਾਲ ਟੱਚ ਕਰਦੀ ਆ, ਸੋ ਮੈਨੂੰ ਜ਼ਰੂਰ ਕੰਟੈਕਟ ਕਰਨ। ਤੇ ਮੁੰਨਾ, ਤੁਸੀਂ ਮਾਰਟਗੇਜ ਦਾ ਕਿੱਦਾਂ ਅੱਜ ਕੱਲ੍ਹ ਕਿਵੇਂ ਚੱਲ ਰਿਹਾ?
ਮਾਰਟਗੇਜ ਦਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਸੈਲਰਸ ਕੀ ਕਹਿੰਦਾ ਬਾਇਰਸ ਮਾਰਕੀਟ ਹੈਗੀ ਹੈ ਇਸ ਵੇਲੇ, ਕਿ ਤੁਸੀਂ ਘਰ ਜਿਹੜੇ ਹੈਗੇ ਨੇ ਬਹੁਤ ਘੱਟ ਕੁਆਂਟਿਟੀ ਦੇ ਵਿੱਚ ਹੈਗੇ ਨੇ, ਔਰ ਲੋਕਾਂ ਨੂੰ ਮਿਲ ਹੀ ਨਹੀਂ ਰਹੀ ਕਿ ਅਗਰ ਇੱਕ ਲਿਸਟਿੰਗ ਆਉਂਦੀ ਹੈ ਤਾਂ ਉਹ ਮਲਟੀਪਲ ਤੇ ਚਲੀ ਜਾਂਦੀ ਹੈ ਉਸੇ ਵੇਲੇ, ਐਂਡ ਪੀਪਲ ਆਰ ਸਟਰਗਲਿੰਗ। ਔਰ ਜਿਹੜੇ खरीद भी सकते लोग की पीपल आर गोइंग फॉर कॉन्डोज एंड अपार्टमेंट्स क्योंकि घर दी लिस्टिंग ही नहीं है तो मॉर्गेज की एक गुड न्यूज यह हैगी है कि रेट्स स्टेबल रखे ने उन्होंने तो लोगों की अफोर्डेबिलिटी एटलीस्ट जिनी सी पहला उन्नी ही है लाइक आई थिंक दिस इज द बेस्ट टाइम अगर तुम कंसिडर कर रहे हो घर अपना खरीदने लिए और तुम्हें किसी भी फाइनैशियल एडवाइस की जरूरत है या मॉर्गेज की जरूरत है फर्स्ट सैकेंड या प्राइवेट या किसी भी रीफाइनैसिंग की या रिन्यूअल देख रहे हो अपने घर का तो मैं मोना जज न एक बार जरूर कॉल कर सकते हो मेरा नंबर हैगा है
बिल्कुल जी और अगर तुसी गलबात चलाई हैगी है तो जिहड़ी इमीग्रेशन पॉलिसी हैगी आ उन्हां दा सीधा सीधा कहना कि सानू 1% इमीग्रेंट नवा चाहिए ही चाहिए है कनेडियन इकोनमी नू सस्टेन करन दे लई ते उहदा जिहड़ा नंबर बनता है तकरीबन 3 लाख के आस पास बनता एवरी ईयर 3 लाख जिहड़ा इमीग्रेंट आ कैनेडा नू आना चाहिए और आ भी रहा है तुसी पिछले 2 साल के अंकड़े कढ़ के देख लोगे तो तुहानू इह गल दा पता लग जाएगा हुण इस चीज सीधी सीधी रियल स्टेट दे नाल जुड़ी है जिहड़ा भी बशिंदा जिहड़ा भी माइग्रेट होके इत्थे आएगा उस साल नू 2 साल नू 4 साल नू 5 साल नू हमेशा जिहड़े जी लोकां दी हुंदी है कि जे जिहड़ा रहन बसेरा हैगा जी उह जरूर ले लेना चाहीदा हैगा आ ते लेकिन अगेन आपां इस गल दे नाल इस वेले जरूर इतफाक रखदे हैगे कि जिहड़ी मार्केट हैगी आ उह किते ना किते आम आदमी की पहुँच तो बहर हो जा रही हैगी जे कोई पहला साल बाद या 2 साल बाद घर लैण का सुपना लै रहा है तो अज वो जो सुपना हैगा आ अगे चला गया है और कोंडो दीमत है वह भी अगे चल गई लेकिन हाँ इमीग्रेशन के नाल इन चीज़ों का तो खास असर पैंता हैगा आ और जरूर यदा असर पैंता है जी और समा जो है जी अपना ऑलमोस्ट समाप्ति वाल चला गया है समा साढ़े असी धन्यवाद दें जी सारे स्रोतिया का अखीर कॉलर आए थे जी उन्होंने को माफ़ी चाहते असीं उन्हां नूं एयर ते नहीं पा सके समा घट सीगा लेकिन तुसीं साडे नाल जुड़े हुए हैगे हो तुहाडे सुझाव हमेशा रहिंदे ने ते हमेशा तुसीं जी साडे नाल गलबात करदे हो मेरा फोन नंबर 647-628-1083 दे उत्ते तुसीं मेरे नाल गलबात कर सकदे हो विलियम जी अपना नंबर जरूर
416-648-2921 कदे भी कॉल कीती जा सकदी है मोना तुहाडा नंबर
हांजी मेरा नंबर हैगा 647-718-2707 ते तुसीं मैनूं किसे भी वेले कॉल कर सकदे हो
ਤੇ ਸਾਨੂੰ ਦਿਓ ਜੀ ਇੱਥੇ 3 ਜਣਿਆਂ ਨੂੰ ਛੁੱਟੀਆਂ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਜਾਵੇਗਾ ਇਸੇ ਉਮੀਦ ਦੇ ਨਾਲ ਇੰਜੋਏ ਯੋਰ ਵੀਕ ਐਂਡ
ਸਤਿ ਸ਼੍ਰੀ ਅਕਾਲ
ਐਂਡ ਸਤਿ ਸ਼੍ਰੀ ਅਕਾਲ
The views expressed on the preceding program may not necessarily be those of the owner or management of WTOR radio station.
नए साल के लिए देख रहे हैं घर के लिए खूबसूरत फर्नीचर या फिर गिफ्ट्स तो फिर पहुंचिए कंप्लीट होम फर्नीचर एंड अप्लायंसेस कंफर्टेबल अफोर्डेबल यूनिक फर्नीचर वॉल आर्ट्स पेंटिंग्स सेंटरपीसेस लैंप्स एंड ऑल अदर गिफ्ट्स कोई भी फर्नीचर का स्टाइल और डिजाइन किसी भी कीमत को बीट करेंगे लार्ज कलेक्शन वैरायटी टू चूज फ्रॉम कंप्लीट होम फर्नीचर एंड अप्लायंसेस www.completehomefurnish.com Steels and Rutherford के इंटरसेक्शन पर कंप्लीट होम फर्नीचर एंड अप्लायंसेस एक बार विजिट जरूर कीजिए आई गारंटी यू विल सेव अ लॉट
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
SNS Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने लई या सलाह लैण लई आज ही SNS Lawyers नू कॉल करो 416-655-2000
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 theblindshadesoutlet.com।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM Zoom ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM Zoom ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। Zoom XOOM।
ਆਪ ਸੁਣ ਰਹੇ ਹੈਂ WTR 770 AM ਸਾਜ਼ੋਵਾਜ਼ ਬ੍ਰੌਡਕਾਸਟਿੰਗ ਸਰਵਿਸ 24/7। ਹਮਾਰੀ ਰੇਡੀਓ ਓ ਟੀ ਵੀ ਕੀ ਸਰਵਿਸ ਕੇ ਲੀਏ